ਸ਼ਬਦ ਅਸੀਂ ਪਿਛਲੀ ਸ਼ਬਦ ਚੌਂਕੀ ਚ ਲਮਕਾਇਆ ਸੀ ਔਰ ਹੁਣ ਇਹਦਾ ਅਸੀਂ ਪੂਰਾ ਗਿਆਨ ਲੈ ਰਹੇ ਹਾਂ। ਪਹਿਲੀਆਂ ਤੁਕਾਂ ਰਹਾਉ ਚ ਆਣ ਕੇ ਸਮਾ ਗਈਆਂ। ਰਾਉ ਦਾ ਭਾਵ ਅਰਥ ਜਿਸ ਐਕਸਲ ਦੇ ਦੁਆਲੇ ਸਾਰੇ ਸ਼ਬਦ ਨਾਲ ਪਾਉਣਾ ਸੀ ਉਹਦੇ ਅਸੀਂ ਪਹਿਲੇ ਉੱਚ ਚੋਟੀ ਦੀਆਂ ਤੁਕਾਂ ਕਈ ਵਾਰੀ ਆਪਟੀਮਿਸਟ ਵੀ ਹੋ ਕਈ ਵਾਰੀ ਪੈਸੀਮਿਸਟਿਕ ਤੁਕਾਂ ਹੋਣਗੀਆਂ, ਕਈ ਵਾਰੀ ਬੜੀਆਂ ਸਪਿਰਚੁਅਲ ਤੁਕਾਂ ਤਾਂ ਨੂੰ ਲਿਜਾਣ ਵਾਲੀਆਂ ਅੰਦਰ ਦੀ ਚੜ੍ਹਾਈ ਦੀਆਂ, ਔਰ ਕਈ ਵਾਰੀ ਆ ਭਿਆਨਕ ਤੁਕਾਂ ਹੋਣਗੀਆਂ ਵੀ ਦੂਤਾਂ ਦਾ ਸੰਗ ਹੈ ਮੈਨੂੰ, ਮੇਰੀ ਹਾਲਤ ਬਹੁਤ ਖਰਾਬ ਹੈ, ਔਰ ਮਾਇਆ ਵਰਗੀ ਸੁਪਨੀ ਦਾ ਵੀ ਮੈਂ ਅੰਗ ਕਰ ਰਿਹਾ ਹੈ, ਉਹ ਵੀ ਮੇਰੇ ਦੁਆਲਿਓਂ ਮਾਇਆ ਨਹੀਂ ਹਟਦੀ, ਮੈਂ ਅਨੇਕ ਉਪਾਅ ਕੀਤੇ। ਰਹਾਉ ਜਵਾਬ ਦੇ ਰਿਹਾ ਹੈ ਵੀ ਆਹ ਉਪਾਅ ਕੀਤਾ ਜਦੋਂ ਮੈਂ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮੈਂ ਸੁੱਖ ਸਹਿਜਰੀਆ ਸਹਿਜ ਦੀ ਅਵਸਥਾ 'ਚ ਪਹੁੰਚ ਗਿਆ ਔਰ ਸਦਾ ਹੀ ਸੁਖੀ ਜੀ ਹੋ ਗਿਆ, ਅੰਦਰੋਂ ਬਾਹਰੋਂ ਨਹੀਂ, ਬਾਹਰੋਂ ਗੁਰੂਆਂ ਨੂੰ ਉਹ ਤਕਲੀਫਾਂ ਆਈਆਂ ਅਸੀਂ ਸੋਚ ਨਹੀਂ ਸਕਦੇ। ਇਸੇ ਲਿਖਾਰੀ ਨੂੰ ਤੱਤੀ ਤਵੀ 'ਤੇ ਰੋਸਟ ਕਰ ਦਿੱਤਾ ਗਿਆ। ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਸ ਤਰ੍ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਂ ਬਾਪ ਸਾਰੇ ਦਿਨ ਗੁਰੂਆਂ ਨੂੰ ਕਿੰਨੇ ਦੁੱਖ ਆਏ, ਭਗਤ ਕਬੀਰ ਜੀ ਨੂੰ ਸਾਰਿਆਂ ਨੂੰ, ਉਹ ਦੁੱਖ ਬਾਹਰਲੇ ਹੈ, ਸਾਡਾ ਗਿਆਨ ਉਹ ਦੁੱਖ ਨਹੀਂ ਮੰਨਦਾ, ਸਾਡਾ ਅੰਦਰਲਾ ਦੁੱਖ, ਅੰਦਰਲਾ ਸੁੱਖ ਅਤੇ ਅੰਦਰਲਾ ਸਭ ਕੁਛ ਹੈ। ਇਸ ਕਰਕੇ ਉਹ ਸੁਖੀ ਜੀਵਨ ਬਤੀਤ ਗਏ ਸਾਰੇ, ਪਰ ਵੱਡਾ ਦੁੱਖ ਦੇਣ ਵਾਲੇ ਉਹ ਬਾਹਰਲੇ ਦੁਸ਼ਮਣ ਨਹੀਂ ਹੈ ਉਹਨਾਂ ਦੇ, ਉਹ ਆ ਦੁਸ਼ਮਣ ਹੈ। ਦੂਤਨ ਸੰਗਰੀਆ ਭੋਏ ਅੰਗ ਨੇ ਬਸਰੀਆ ਆਨ ਕਯੋ ਪਰਿਆ ਆਨ ਕਯੋ ਪਰਿਆ ਤਾ ਮੈਂ
हरे हरे करिया सुख सहजिया।
हर मजहब दुनिया के जिन्ने वड्डे वड्डे मजहब ने जिन्ने रिलीजन ने सारे ही उन्हां च इक सांझी तंद मिलदी है सानू सारे ही परमेश्वर दा गौड दा अल्लाह दा नाम च पाउंदे है। और सब तो वड्डा इलाज उही दस्से है कि परमेश्वर दा नाम मूंह दे नाल बोल बोल के जपो और असी गुरु बाबे नानक दा शब्द जिहड़ा सीधा ही दसदा गुरु बाबा नानक कहिंदा मैं भी इदां करिया सी पर मैं की कीता आवर पांच हम एक जना क्यों राखूं कर बार माना। बारले दुश्मना का जिक्र नहीं है बारों तो साड़ी सारी बाणी कहती है कि गुरमुखे वैर विरोध गुआवा साड़े चाल ऐसी है गुरमुख सिस्टम ਇਹਦੇ ਚ ਅਸੀਂ ਕਿਸੇ ਨਾਲ ਵੈਰ ਨਹੀਂ ਕਰ ਸਕਦੇ ਨਾ ਵਿਰੋਧ ਕਰ ਸਕਦੇ ਹਾਂ। ਗੁਰਮੁਖੇ ਇਹ ਵੀ ਗੁਰੂ ਨਾਨਕ ਦਾ ਸ਼ਬਦ ਹੈ ਉਹਨਾਂ ਦੀ ਲਾਈਨ ਹੈ ਗੁਰਮੁਖੇ ਵੈਰ ਵਿਰੋਧ ਗਵਾਵੈ। ਜਿਹੜਾ ਸਿੱਖ ਕਿਸੇ ਨਾਲ ਵੈਰ ਰੱਖਦਾ ਵਿਰੋਧੀ ਹੈ ਹਰ ਵੇਲੇ ਕਿਸੇ ਲਈ ਕੜਿਆ ਉਹ ਸਿੱਖ ਨਹੀਂ ਹੈ ਗੁਰੂ ਨਾਨਕ ਦਾ। ਉਹਦੀ ਭਗਤੀ ਜ਼ਾਇਆ ਹੋ ਜਾਂਦੀ ਕਿਉਂਕਿ ਉਹਦਾ ਸਾਰਾ ਹੀ ਕ੍ਰੋਧ ਔਰ ਇਹੋ ਜਿਹੇ ਖਿਆਲਾਤ ਉਹ ਤਾਂ ਸਾਰੇ ਲੁੱਟੀ ਜਾਂਦੇ ਹੈ। ਆਂਦਰਲੇ ਦੁਸ਼ਮਣ ਜਿਹੜੇ ਹੈ ਉਹ ਬੜੇ ਭਿਆਨਕ ਨੇ ਉਹਨਾਂ ਲਈ ਹੀ ਲਿਖਿਆ ਦੂਤਨ ਸੰਗਰੀਆ ਭਈ ਅੰਗਨੇ ਬਸਰੀਆ ਆਪੇ ਮਾਇਆ ਦੀਆਂ ਹੀ ਸਾਰੀਆਂ ਫੌਜਾਂ ਹੈ ਮਾਇਆ ਤੋਂ ਹੀ ਔਰ ਮਾਇਆ ਸਾਰੀਆਂ ਫੌਜਾਂ ਤੋਂ ਵੱਡੀ ਹੈ। ਉਹਨਾਂ ਦੇ ਅੰਦਰ ਹੀ ਇਹ ਪੰਜ ਦੂਤ ਹੈ ਸਭ ਜਿੰਨੇ ਐਬ ਹੈ ਜਿੰਨੇ ਬੰਦਾ ਔਗਣ ਕਰਦਾ ਸਾਰਾ ਇਹ ਸਾਰਾ ਮਾਇਆ ਮਾਇਆ ਪੈਂਦੀ ਹੈ। ਮਾਇਆ ਰੁਪਇਆ ਪੈਸਾ ਨਹੀਂ ਹੈ ਸਾਡੀ ਮਾਇਆ ਹੈ। ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਉਹ ਜਿਹਦੇ ਨਾਲ ਰੱਬ ਵਿਸਰ ਜਾਂਦਾ ਉਹਦਾ ਨਾਮ ਨਹੀਂ ਜਪਣ ਨੂੰ ਜੀ ਕਰਦਾ ਕਿਸੇ ਚੀਜ਼ ਨਾਲ ਅਟੈਚ ਹੋ ਜਾਂਦਾ ਹੈ ਉਹਨੂੰ ਮੋਹ ਕਹਿੰਦੇ। ਅਟੈਚਮੈਂਟ ਬੱਚਿਆਂ ਦਾ ਪਿਆਰ ਨਹੀਂ ਹੈ ਮੋਹ ਹੈ ਅਟੈਚਮੈਂਟ। ਅਸੀਂ ਅਟੈਚ ਹੋ ਜਾਂਦੇ ਕਿਸੇ ਚੀਜ਼ ਨਾਲ ਔਰ ਸਾਡੀ ਹੌਬੀ ਜ਼ਿੰਦਗੀ ਦੀ ਭਜਨ ਕਰਨਾ ਨਹੀਂ ਹੁੰਦੀਆਂ ਸਾਡੀਆਂ ਹੋਰ ਹੀ ਹੌਬੀਆਂ ਬਣ ਜਾਂਦੀਆਂ ਹੋਰ ਹੀ ਸ਼ੌਕ ਪੈ ਜਾਂਦੇ ਉਹ ਸਮਝ ਲਓ ਮਾਇਆ ਦੇ ਅੰਡਰ ਹੋ ਗਏ ਤੁਸੀਂ। ਇਸ ਕਰਕੇ ਉਸ ਮਾਇਆ ਲਈ ਮਹਾਰਾਜ ਕਹਿੰਦੇ ਆ ਉਹਦੀ ਇੱਕ ਫੌਜ ਹੈ ਪੰਜ ਜਣੇ ਔਰ ਦੇਖਿਓ ਤੁਸੀਂ ਕਿਸ ਤਰ੍ਹਾਂ ਪੈਂਦੇ ਹੋ। ਸ਼ਬਦ ਕਮਾਲ ਦਾ ਹੈ ਮਹਾਰਾਜ ਲਿਖਦੇ ਅਵਰ ਪੰਚ ਹਮ ਏਕ ਜਨਾ। ਇਹ ਅਭਿਆਸੀ ਨੂੰ ਜ਼ੁਬਾਨੀ ਸ਼ਬਦ ਯਾਦ ਕਰਨੇ ਪੈਣੇ ਤਾਂ ਇਹਨਾਂ ਚੀਜ਼ਾਂ ਤੋਂ ਛੁੱਟ ਸਕੇਗਾ ਕਿਉਂਕਿ ਜਦੋਂ ਉਹ ਅਭਿਆਸ ਕਰੇਗਾ ਇਹਨਾਂ ਦਾ ਜ਼ੋਰ ਦੇਖੇਗਾ ਉਦੋਂ ਫਿਰ ਇਹਨੂੰ ਸ਼ਬਦ ਯਾਦ ਆਉਣਗੇ ਔਰ ਫਿਰ ਉਹਨੂੰ ਹੌਸਲਾ ਮਿਲੇਗਾ ਵੀ ਹੈ ਬਾਬਾ ਨਾਨਕ ਇਹੋ ਜਿਹਾ ਸ਼ਬਦ ਦੇ ਰਿਹਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਅਭਿਆਸੀ ਤੇ ਮਾਇਆ ਪਏਗੀ ਅੱਗੇ ਨਾਲੋਂ ਵੀ ਜ਼ਿਆਦਾ। ਜੇ ਉਹ ਇਸ ਭਜਨ ਨਾਲ ਨਹੀਂ ਲੱਗਾ ਸੀ ਤੇ ਉਹ ਸੁਖੀ ਸੀ ਉਹਨੂੰ ਕੁਛ ਨਹੀਂ ਸੀ ਲੇਕਿਨ ਜਦੋਂ ਵੀ ਨਾਮ ਜਪਣ ਲੱਗੇਗਾ ਉਸ ਬੰਦੇ ਨੂੰ ਕਲੇਸ਼ ਵੀ ਘਰ ਚੋ ਉਹਨੂੰ ਜ਼ਿਆਦਾ ਮਾਇਆ ਉਹਨੂੰ ਜ਼ਿਆਦਾ ਦੁੱਖ ਪਿਛਲੇ ਜਨਮਾਂ ਦੇ ਵੀ ਔਰ ਉਹ ਮਾਇਆ ਜ਼ੋਰ ਕਰਦੀ ਹੈ ਵੀ ਇਹ ਸਾਡੇ ਹੱਥੋਂ ਨਿਕਲ ਇਹ ਬੜੀਆਂ ਅਜੀਬ ਚੀਜ਼ਾਂ। ਇਸੇ ਕਰਕੇ ਰਾਸਤਾ ਸਪਿਰਚੁਅਲ ਰਾਸਤਾ ਹੈ ਇਹ ਉਹ ਚੀਜ਼ਾਂ ਨਹੀਂ ਹੈ ਵੀ ਕਹਾਣੀਆਂ ਅਸੀਂ ਲਿਖਦੀ ਗਈ ਜਾਂ ਇਹਦੇ ਬਾਬਤ ਸ਼ਬਦ ਅਦੇ ਲਿਖੇ ਗਏ ਇੰਨੇ ਸ਼ਬਦ ਆਏ ਹੈ ਇਸੇ ਕਰਕੇ ਵੀ ਕਲਯੁਗ ਚ ਮਾਇਆ ਦਾ ਨੰਗਾ ਨਾਚ ਹੋ ਰਿਹਾ ਹੈ ਉਹਨੂੰ ਰੋਕਣ ਲਈ ਮਾਇਆ ਮਹਾਰਾਜ ਨਾਲ ਇਹ ਸ਼ਬਦ ਰਚੇ ਹੈ ਵੀ ਇਸ ਚੀਜ਼ ਤੋਂ ਬਚੋ ਜਿਹੜੀ ਰੱਬ ਤੋਂ ਪਰੇ ਲਿਜਾਂਦੀ ਹੈ ਔਰ ਇਹ ਸਾਰੀ ਮਾਇਆ ਔਰ ਜਿਹੜੀਆਂ ਜਿੰਨੇ ਆ ਦੱਸੇ ਹੈ ਪੰਜ ਦੂਤ ਸਾਰੇ ਹੀ ਹਉਮੈ ਰੋਗ ਤੋਂ ਉੱਠਦੇ ਹੈ। ਹਉਮੈ ਹੀ ਜਿਹੜੀ ਹੈ ਮੈਂ ਬਣ ਗਿਆ ਮੈਂ ਰੱਬ ਬਣ ਗਿਆ ਮੈਂ ਸਭ ਕੁਛ ਹਉਮੈ ਤੋਂ ਸਾਰੇ ਰੋਗ ਉਪਜਦੇ ਹੈ। ਅਸੀਂ ਹੌਲੀ ਹੌਲੀ ਅਭਿਆਸ ਦੀਆਂ ਚੌਂਕੀਆਂ 'ਚ ਇਹ ਵੱਡੇ ਵੱਡੇ ਰੋਗ ਜੋ ਹੈ ਇਹ ਸਾਰੇ ਦੱਸ ਕੇ ਉਹਦਾ ਹੈ ਹੀ ਹੈ ਬੰਦੇ ਦੀ ਈਗੋ ਨਹੀਂ ਮਰਦੀ। ਇਸ ਕਰਕੇ ਦੁਰਜਨ ਦੂਜਾ ਭਾਉ ਹੈ ਹਉਮੈ ਵਿਛੋੜਾ ਰੋਗ। ਦੇਖੋ ਦੋ ਲਾਈਨਾਂ 'ਚ ਕਿੱਡਾ ਵੱਡਾ ਗਿਆਨ ਹੈ। ਜਿਹੜਾ ਦੂਜਾ ਭਾਉ ਹੈ ਦੂਸਰਾ ਰੱਬ ਨੂੰ ਨਾ ਦੂਸਰਾ ਸ਼ੌਕ ਦੂਸਰੀ ਹੌਬੀ ਲਾ ਲੈਣੀ ਜ਼ਿੰਦਗੀ 'ਚ ਬੰਦਗੀ ਨਾ ਕਰਨੀ ਹੋਰ ਹੌਬੀਆਂ ਹੋ ਜਾਣੀਆਂ ਉਹ ਕਹਿੰਦਾ ਉਹ ਬੰਦਾ ਦੁਰਜਨ ਹੈ। ਦੁਰਜਨ ਬੰਦਾ ਕੋਈ ਭੈੜਾ ਬੰਦਾ ਨਹੀਂ ਕਿਸੇ ਜਨ ਨੂੰ ਕਿਹਾ ਇਨਸਾਨ ਨੂੰ ਨਹੀਂ ਕਿਹਾ ਉਹ ਕਹਿੰਦਾ ਦੂਜਾ ਭਾਉ ਹੀ ਦੁਰਜਨ ਹੈ ਗੁਰੂ ਅਰਜਨ। ਦੁਰਜਨ ਦੂਜਾ ਭਾਉ ਹੈ ਔਰ ਰੱਬ ਤੋਂ ਅਸੀਂ ਕਿੱਦਾਂ ਵਿਛੜੇ ਹਾਂ ਕਹਿੰਦਾ ਵਿਛੋੜਾ ਹਉਮੈ ਰੋਗ। ਬੰਦਾ ਈਗੋ ਨਾਲ ਵਿਛੜਦਾ ਹੈ, ਉਹਨੂੰ ਚੱਕਰ ਮਿਲਣੇ ਆਪਣੇ ਆਪ ਨੂੰ ਸਮਝ ਆਉਂਦਾ ਵੀ ਮੈਂ ਰੱਬ ਬਣ ਗਿਆ ਬਣ ਗਿਆ, ਔਰ ਹੁੰਦਾ ਉਹਦਾ ਕੱਖ ਨਹੀਂ ਕੋਈ ਅੰਦਰ ਹੈ। ਇੱਕ ਹੀ ਹੈ ਸਾਡਾ ਜਿਹੜਾ ਜੋਗੀ ਹੈ, ਜਿਹੜਾ ਸਤਿਗੁਰ ਹੈ, ਉਹ ਇਸ ਤੋਂ ਪਰੇ ਹੈ। ਬਾਕੀ ਸਾਰੀ ਦੁਨੀਆ ਹੀ ਰੋਗੀ ਹੈ। ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਜਿਹੜਾ ਸਤਿਗੁਰ ਹੈ ਉਹੀ ਜੋਗੀ ਹੈ, ਉਹੀ ਰਹਿਤ ਹੈ। ਬਾਕੀ ਸਭ ਦੁਨੀਆ ਰੋਗ ਰਹਿਤ ਨਹੀਂ ਹੈ। ਇਸ ਕਰਕੇ ਸਾਰਿਆਂ ਨੂੰ ਇੱਕ ਹੀ, ਜਿਹਦੀ ਦੇਹ ਨਹੀਂ ਹੈ, ਜਿਹਦੀ ਬਾਡੀ ਨਹੀਂ ਹੈ, ਉਹ ਸਤਿਗੁਰੂ। ਇਹੋ ਜਿਹੀ ਚੀਜ਼ਾਂ ਸਤਿਗੁਰੂ ਅਤੇ ਅਕਾਲ ਪੁਰਖ, ਉਹ ਇਸ ਚੀਜ਼ਾਂ ਤੋਂ ਪਰੇ ਹੈ। ਬਾਕੀ ਅਸੀਂ ਸਾਰੇ ਇਸ ਰੋਗ ਦੇ ਵਿੱਚ ਹੈ। ਤੋ ਇਸ ਕਰਕੇ ਉਹ ਜਿਹੜਾ ਸਾਰੇ ਰੋਗ ਹਮੇ ਤੋਂ ਪੈਦਾ ਹੁੰਦੇ। ਇਸ ਕਰਕੇ ਜਿਹੜੀ ਦੁਰਜਨ ਦੂਜਾ ਭਾਵ ਹੈ ਵਿਛੋੜਾ, ਹਮੇ ਰੋਗ, ਅਸੀਂ ਰੱਬ ਕੋਲੋਂ ਵਿਛੜੇ, ਇਸੇ ਕਰਕੇ ਈਗੋ ਕੋਲੋਂ, ਈਗੋ ਦੇ ਨਾਲ ਹੋਏ ਹਾਂ। ਇਸ ਕਰਕੇ ਜਿਹੜੀ ਈਗੋ, ਇਹ ਐਸੀਆਂ ਜ਼ਬਰਦਸਤ ਫੋਰਸਿਸ ਨੇ, ਜੇ ਇਨਸਾਨ ਇਹਨਾਂ ਨੂੰ ਸਮਝੇਗਾ ਨਾ, ਇਹਨਾਂ ਦੀ ਤਾਕਤ ਨਾਲ ਸਮਝੇਗਾ, ਕਦੀ ਨਹੀਂ ਮਾਰ ਸਕਦਾ ਇਹਨਾਂ ਫੋਰਸਿਸ ਨੂੰ। ਹੁਣ ਅਸੀਂ ਗੁਰੂ ਨਾਨਕ ਦਾ ਸ਼ਬਦ ਲੈ ਕੇ ਖੋਲ ਰਹੇ ਹਾਂ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਐਡੀ ਵੱਡੀ ਖੋਜ ਹੈ ਰਿਸ਼ੀ ਮੁਨੀਆਂ ਤੋਂ ਲੈ ਕੇ ਸਾਡੇ ਇਸ ਗਿਆਨੀਆਂ, ਸਾਡੇ ਮਹਾਂ ਹਿੰਦੁਸਤਾਨ ਦੇ ਵਿੱਚ ਭਾਰਤ ਦੇਸ਼ ਦੀ ਸਭ ਤੋਂ ਵੱਡੀ ਖੋਜ, ਲਾਈਟ ਆਫ ਏਸ਼ੀਆ ਜੇ ਕਹੀ ਜਾਏ, ਤੇ ਪੰਜ ਦੂਤ ਲੱਭਣੇ ਆ ਇਨਸਾਨ ਦੇ ਅੰਦਰ। ਇਹ ਪੰਜ ਜਿਹੜੇ ਹੈ, ਪਹਿਲਾ ਹੈ ਸੈਕਸ ਕਾਮ, ਦੂਸਰਾ ਹੈ ਐਂਗਰ ਕ੍ਰੋਧ, ਤੀਸਰਾ ਹੈ ਗਰੀਡ ਲੋਭ, ਔਰ ਚੌਥਾ ਹੈ ਮੋਹ, ਮੋਹ ਹੈ ਅਟੈਚਮੈਂਟ, ਔਰ ਅਖੀਰ ਤੇ ਹੈ ਈਗੋ ਹੰਕਾਰ। ਇਸ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਔਰ ਸਭ ਤੋਂ ਪਹਿਲਾਂ ਆ ਸੈਕਸ ਆਉਂਦਾ ਹੈ, ਫਿਰ ਐਂਗਰ ਆਉਂਦਾ ਹੈ, ਔਰ ਕਾਮ, ਕ੍ਰੋਧ, ਲੋਭ, ਲੋਭ ਹੈ ਗਰੀਡ, ਲਾਲਚ ਬੰਦੇ ਦਾ ਨਹੀਂ ਮੁੱਕਦਾ, ਫਿਰ ਮੋਹ ਅਟੈਚਮੈਂਟ। ਜਿਉਂ ਜਿਉਂ ਇਹ ਪਿਛਲੀਆਂ ਫੌਜਾਂ ਆਉਂਦੀਆਂ, ਜਿਹੜੇ ਪਿਛਲੀਆਂ ਜਿਹੜੀਆਂ ਪਿਛਲੀਆਂ ਵਿਅਕਤੀਆਂ ਹੈ ਨਾ, ਉਹ ਪਿੱਛੇ ਆਉਂਦੀਆਂ, ਇਹ ਸਭ ਤੋਂ ਤਾਕਤਵਰ ਔਰ ਸਭ ਤੋਂ ਬਾਅਦ ਚ ਮਰਨਗੀਆਂ। ਆ ਪਹਿਲਾ ਜਿਹੜਾ ਸਾਡਾ ਦੁਸ਼ਮਣ ਹੈ ਸੈਕਸ, ਐਡਾ ਵੱਡਾ ਨਹੀਂ, ਇਹ ਡਰਾਉਣਾ ਜ਼ਰੂਰ ਲਿਖਦਾ, ਉਨੀ ਛੇਤੀ ਇਹ ਮਰਨਾ। ਕਾਮ, ਕ੍ਰੋਧ, ਉਹਦੇ ਨੂੰ ਵੀ ਹੋਰ ਤਰ੍ਹਾਂ ਹੈ, ਇਹ ਬਾਅਦ ਚ ਮਰਨਾ, ਇਸ ਤਰ੍ਹਾਂ ਨੰਬਰ ਵਾਈਜ਼ ਮਰਨੇ ਹੈ। ਇਸ ਕਰਕੇ ਮੋਹ ਜਿਹੜੀ ਅਟੈਚਮੈਂਟ ਹੈ, ਉਹ ਅਖੀਰ ਤੇ ਜਾ ਕੇ ਟੁੱਟਣੀ, ਤੇ ਈਗੋ ਜਦੋਂ ਟੁੱਟ ਗਈ ਉਦੋਂ ਤੇ ਰੱਬ ਨਾਲ ਹੀ ਮਿਲ ਜਾਣਾ। ਇਸ ਕਰਕੇ ਜਦੋਂ ਇਹ ਮੋਹ ਅਟੈਚਮੈਂਟ ਟੁੱਟੀ, ਉਸੇ ਲਈ ਲਿਖਿਆ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸ਼ਬਦ ਸੱਚੇ ਸਵਾਰਿਆ। ਜਿਹੜਾ ਸ਼ਬਦ ਜਪਦੇ ਹਾਂ ਉਹਨਾਂ ਦਾ ਸਵਾਰਿਆ ਜਾਂਦਾ ਉਸ ਵੇਲੇ, ਅੰਦਰੋਂ ਜਿਨ ਕਾ, ਬਾਹਰੋਂ ਅਸੀਂ ਹਰ ਇੱਕ ਨਾਲ ਅਟੈਚ ਹੈ, ਗ੍ਰਿਸਤ ਨਾਲ ਸਾਰਿਆਂ ਨਾਲ ਰਹਿਣਾ, ਪਰ ਅੰਦਰੋਂ ਇਹ ਐਸੀ ਖੇਡ ਹੈ ਜੋ ਭਗਤਾਂ ਦੇ ਹਿੱਸਿਆਂ 'ਚ ਆਈ ਔਰ ਗੁਰੂਆਂ ਦੇ ਹਿੱਸਿਆਂ 'ਚ ਕੰਮ ਕਾਰ ਕਰਦੇ, ਗ੍ਰਿਸਤੀ ਹੁੰਦੇ, ਸੈਕਸ ਕਰਦੇ, ਸਭ ਬੱਚੇ ਪਾਲਦੇ, ਸਭ 'ਚ ਰਹਿੰਦੇ ਹੋਏ ਅਸੀਂ ਵਿੱਚੇ ਮਾਇਆ ਦੇ ਅਸੀਂ ਉਦਾਸ ਹੋਣਾ। ਇਸ ਕਰਕੇ ਜਿਹੜੀ ਮਾਇਆ ਵਿੱਚੇ ਮਾਇਆ ਪਾਇਆ ਇਹ ਹੈ, ਲੇਕਿਨ ਜੇ ਅਸੀਂ ਮਾਇਆ ਨੂੰ ਨਾ ਸਮਝਾਂਗੇ, ਅਸੀਂ ਉਹਦੇ ਵਿੱਚ ਹੀ ਲਿਪਟੇ ਰਹਾਂਗੇ। ਇਸ ਕਰਕੇ ਜਿਹੜੀ ਮਾਇਆ ਹੈ, ਉਹ ਇੱਕ ਰੱਬ ਹੈ, ਇੱਕ ਉਹਦੇ ਆਪੋਜ਼ਿਟ ਹੈ ਮਾਇਆ। ਇਸ ਕਰਕੇ ਰੱਬ, ਮਾਇਆ ਵੀ ਰੱਬ ਨੇ ਹੀ ਬਣਾਈ ਹੈ, ਲੇਕਿਨ ਮਾਇਆ ਰੱਬ ਨੂੰ ਨਹੀਂ ਪਹੁੰਚ ਸਕਦੀ, ਭਗਤਾਂ ਤੱਕ ਨਹੀਂ ਪਹੁੰਚ ਸਕਦੀ। ਭਗਤ ਨਾ ਵਿਆਪੇ ਮਾਇਆ ਤੁਕਾਂ ਲੈਣੀਆਂ। ਇਸ ਕਰਕੇ ਇੱਕ ਭਗਤੀ ਰਾਸਤਾ ਹੀ ਹੈ ਜਿਹੜਾ ਕਿ ਆਪ ਨਾਮ ਜਪ ਜਪ ਕੇ ਪਹੁੰਚਣਾ। ਤੋ ਗੁਰੂ ਮਹਾਰਾਜ, ਗੁਰੂ ਅਰਜਨ, ਬਾਬਾ ਨਾਨਕ ਦਾਸ ਜੀ ਸ਼ਬਦ ਲੈ ਰਹੇ ਹੈ, ਉਹ ਲੈ ਰਹੇ ਹੈ, ਅਵਰ ਪੰਚ ਹਮ ਏਕ ਜਨਾ, ਘਰ ਜਿੱਥੇ ਹੈ ਜੇ ਬਾਣੀ ਜਮਾਤ, ਘਰ ਸਮਝੋ, ਘਰ ਹੈ ਬਾਉੜੀ, ਘਰ ਸਾਡੀ ਸਾਰੀ ਬਾਉੜੀ ਦੇ ਵਿੱਚ ਘਰ ਕਾਇਆ, ਔਰ ਇਹ ਸਾਰੀ ਜਿਹੜੀ ਕਾਇਆ ਹੈ, ਸਾਡੀ ਬਾਉੜੀ ਹੈ, ਜਿਸਮ ਹੈ, ਇਹ ਇਹਨੂੰ ਘਰ ਕੇ ਹੈ, ਬਾਹਰਲੇ ਘਰ ਨੂੰ ਘਰ ਨਹੀਂ ਕਿਹਾ। ਇਸ ਕਰਕੇ ਘਰ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਇਸ ਘਰ ਦੇ ਵਿੱਚ ਮੈਂ ਇਕੱਲਾ, ਮੇਰਾ ਜੀਵ ਜਿਹੜੀ ਲਾਈਫ ਜਿਹਨੂੰ ਕਹਿੰਦੇ, ਉਹ ਮੇਰੀ ਇਕੱਲੀ ਹੈ ਜੀਵ, ਅਤੇ ਆਤਮਾ ਤਾਂ ਬਹੁਤ ਵੱਡੀ ਚੀਜ਼ ਹੈ, ਉਹ ਗਾਂਹ ਜਾ ਕੇ ਅਸੀਂ ਲੱਭਾਂਗੇ, ਪਰ ਪਹਿਲਾਂ ਜਿਹੜੀ ਲਾਈਫ ਹੈ ਸਾਡੀ ਅੰਦਰ ਜੀਓ, ਉਹਦੇ ਵੱਲ ਇਸ਼ਾਰਾ। ਅਵਰ ਪੰਚ ਹਮ ਏਕ ਜਨਾ, ਆ ਜਿਹੜਾ ਕਹਿ ਰਿਹਾ ਹੈ ਨਾ, ਇਹ ਜੀਓ ਕਹਿ ਰਿਹਾ ਅੰਦਰੋਂ, ਅਵਰ ਪੰਚ ਹਮ ਏਕ ਜਨਾ, ਜਿਹੜਾ ਹੈ ਨਾ, ਇਹ ਜੀਓ ਹੈ ਅੰਦਰ, ਇਹ ਲਾਈਫ ਹੈ। ਅਵਰ ਪੰਚ ਹਮ ਏਕ ਜਨਾ, ਕਿਉਂ ਰੱਖੂ ਘਰ ਬਾਰ ਮਨਾ, ਮੇਰਾ ਘਰ ਬਾਰ ਲੁੱਟਿਆ ਜਾ ਰਿਹਾ, ਮਾਰੇ ਲੁੱਟੇ ਨੀਤ ਨੀਤ, ਕਿਸੇ ਆਗੇ ਕਰੀ ਪੁਕਾਰ ਜਨਾ, ਕਹਿੰਦੇ ਹੋਰ ਕੋਈ ਤਰੀਕਾ ਨਹੀਂ। ਗੁਰੂ ਬਾਬਾ ਨਾਨਕ ਕਹਿੰਦਾ, ਸਾਰੀ ਰਾਮ ਨਾਮਾ
उचर मना
आ गए जम दल बेखम किसे मन वस आना है मन नु मारना है फौजा नु मारना है इन्हां नु सारिआं नु किताबां पढ़ के नहीं होना इन्हां नु कंट्रोल करना है ते परमेश्वर दा नाम की ताकत है जिहड़ा इन्हां नु काबू कर सकदा ज्यों ज्यों जपेगा त्यों त्यों हौली हौली इन्हां दीआं ताकतां खत्म होणगीआं की कर बाणी च लिखिआ सैक्स उठदा है तैनू काम उठदा है ते जत सिख जत कहिंदे आ कंट्रोल ऑफ सेंसिस अपने सेंसिस ते कंट्रोल कर विचारां ते कंट्रोल कर अपने विचारां गंदियां हैं ना इन्हां चीजां च पहला ये उत्थों बनना सब कुछ इस करके पहला अपने विचार असवारी की जाए सहज के पावड़े पग धर लीजिए कबीर साहब कहिंदा जे बंदे ख्याल उठदा सारा फट इन्हां ते सवारी कर इधर नहीं मैं जाना की कर चालांगे उठ नाम जपे निस्वासर आराद कारा तुझे ना व्यापे नानक मिटे उपाद सवेर वेले का जो झुट लाना उठ के बैठना उस वेले उपाधियां खत्म हो जाएं उस वेले सब तू बेस्ट लाया नाव प्रभाते शब्दे ते आइए छोड़ो दुनी प्रीता गुरु बाबा नानक तड़के उठ के जो झुट लाना है नाम का ओदे नाल उपाधियां नहीं उठदियां बंदे हौली हौली सब हो जाता लेकिन असी काम दे अगेंस्ट जत खड़ा करना और जप दे अगेंस्ट जप जिहड़ा एडा वड्डा पाठ है ओदे ते अखीर ते लिखिया जाके भी मैं किदा रब ना मिल सकदा अखीरला पैराग्राफ लाया जत पहारा जे जेकर तू अपने ख्यालात ते कंट्रोल सेंसेस ते ना सारियां चीजां ते नहीं करदा तू एवें इजी गोइंग लाइफ चली जाना भी ठीक है भी करी जाना ओ भी करी जाना कहंदे तेरा सारा जिहड़ा शब्द मैं दस रहा आ तेरा हाल हो गया पहले जत जती सती बन जत कंट्रोल करना सिख ये मना नहीं किया साडे सारे ज्ञान दे विच ये मारने नहीं है पहला ऋषि मुनिया दे सारे सी भी जंगलां जाके एडा तप एडे भगतियां एडियां करदे भी उठा नहीं ना अंदर साडा भगती मार गए नहीं कहंदा बड़ा नेचुरल है कहंदा उठन गए तुसीं दुनिया दी उत्पत्ति खत्म कर दोगे तुसीं दुनिया नूं खत्म करन दा ठेका लैणा भी जाके भी कोई बंदा गां पैदा ही ना होवे ये भी करना सब कुछ जल क्रोध ना करोगे तो तुसी लड़ किदां सकोगे जां क्रोध सारा सारिया करनिया लेकिन इन्हां ते कंट्रोल रखना भी जदों इन्हां दी जरूरत होए उदों करने इन्हां नूं मारने नहीं है साडी पुरानी फिलासफी सी भी मार दो साडी ये फिलासफी नहीं है साडी फिलासफी इन्हां ते काबू करना घर घर जाके देख लो इसे करके महाराज नाल बाबे नानक ने तुक दित्ती भी सतगुर की ऐसी वडियाई पुत कलत विचे गत पाए मैं पुता और बेटिया दे विच विचे मेरी गति होनी है इस करके मैं फोर्सिज नूं समझो फोर्सिज ने पंज काम क्रोध लोभ मोह हंकार काम दे अगेंस्ट जत रेडी करो जिहड़ा जत पहारा धीरे सुनियार हैरण मत ओह गुण दसे है भी इन्हां नूं ए जिहड़ा बंदा जपजी साहब दा पाठ ही कर लैंदा और चो आ चीज नहीं लभदा ओह लुटिया जा रहा रोज तो जत दे सैक्स दे अगेंस्ट कंट्रोल ऑफ सेंसिस और जत काम क्रोध क्रोध दे अगेंस्ट आ चीज आई है जिहड़ी सिखी ना कीती और सारे गुरुआं ना और सब तो ज्यादा क्राइस्ट ना कीती है क्राइस्ट नूं सूली ते चाढ़ दिता और उन्हें अपने गॉड अगे इल्तजा कीती भी हे परमात्मा हे मेरे बाप आ जिहड़े मैनूं सलीब ते चाढ़ रहे ने इन्हां नूं बख्श दे किड्डी वड्डी खिमा है इस करके जे गुस्सा गोणा है तो जिस वैरी ने तेरा गुस्सा आउंदा है उन्हूं दिलों मुआफ कर दे उन्हूं प्यार करना सिख वह कहंदे इन्हां नूं के वह कहंदे क्यों इन्हां नूं क्यों माफ करदा आवाज आई तो क्राइस्ट कहंदा क्योंकि इन्हां नूं ज्ञान नहीं है इन्हां नूं नॉलेज नहीं है आ वे ज्ञान दी कीमत हुण जे बाणी दे पता लग जाए भी जप जी दे अखीर ते जत लिखे आ पहारा कहंदे आ लोहार की दुकान नूं और साडी दुकान है साडा जिसम इस जिसम दे विच जत कमाउणा असी अंदर जत पहारा धीरज और हौली हौली नाम छकी नैनी ये धीरज सारे गुण आउणगे पर असी पहला दुश्मन पहला आया तो काम दे अगेंस्ट जे जत खड़ा करो क्रोध दे अगेंस्ट फॉरगिवनेस इज दी हाईएस्ट वर्च्यू जे सस ते नूह है नूह अपनी सस नूं फॉरगिव करे और सस नूह नूं फॉरगिव करे ਘਰ ਚ ਬਾਪ ਬੇਟੇ ਨੂੰ ਕਰੇ ਬੇਟਾ ਇਸ ਤਰ੍ਹਾਂ ਫੋਰਗਿਵਨੈਸ ਪਹਿਲਾਂ ਘਰ ਤੋਂ ਚੈਰਿਟੀ ਬਿਗਿਨਸ ਐਟ ਹੋਮ ਪਹਿਲਾਂ ਆਪਣੇ ਘਰ ਦੇ ਵਿੱਚ ਮਾਫ ਕਰਨਾ ਸਿੱਖੋ ਜਿਹੜੇ ਤੁਹਾਡੇ ਖਿਲਾਫ ਨੇ ਜਾਂ ਕੋਈ ਸਾ ਗੁੱਸਾ ਉਹਨੂੰ ਮਾਫ ਕਰਨਾ ਸਿੱਖੋ ਹਾਈਐਸਟ ਵਰਚੂ ਫੋਰਗਿਵਨੈਸ ਸਿੱਖੇਵਾ ਸਾਡੇ ਕੋਲ ਸ਼ਿੰਗਾਰ ਹੈ ਸਾਡਾ ਇਸ ਕਰਕੇ ਜੱਤ ਦੇ ਅਗੇਂਸਟ ਕਾਮ ਦੇ ਅਗੇਂਸਟ ਜੱਤ ਖੜਾ ਕਰੋ ਉਹ ਫੌਜ ਇਕੱਠੀ ਕਰੋ ਉਹ ਆਪਣੇ ਗੁਣ ਇਕੱਠੇ ਕਰੋ ਜੱਤ ਦੇ ਅਗੇਂਸਟ ਜਿਹੜੀ ਪੋਜ਼ਿਟਿਵ ਫੋਰਸ ਹੈ ਉਹ ਕਾਮ ਦੇ ਅਗੇਂਸਟ ਜੱਤ ਖੜਾ ਕਰੋ ਕ੍ਰੋਧ ਦੇ ਅਗੇਂਸਟ ਖਿਮਾ ਫੋਰਗਿਵਨੈਸ ਲੋਭ ਦੇ ਅਗੇਂਸਟ ਚ ਸੰਤੋਖ ਹਬੜੂ ਹਬੜੂ ਨੂੰ ਘਰ ਐਡਾ ਗਰੀਟ ਕਰੀ ਜਾਣਾ ਕਿਤੇ ਤੇ ਬਸ ਕਰ ਇੰਨੀ ਇੰਨਾ ਲੋਭ ਆ ਜਾਂਦਾ ਸਾਰਾ ਇਹ ਨੰਗੀਆਂ ਤਸਵੀਰਾਂ ਦਿਸੇ ਚ ਇੰਨਾ ਲੋਭ ਜਿੱਥੇ ਸੇਲ ਭੱਜਦੀਆਂ ਸੇਲਾਂ ਚੀਜ਼ਾਂ ਲਈ ਆਉਂਦੀਆਂ ਉੱਧਰ ਫਿਰ ਮੋਹਣ ਜਾਂਦੇ ਉੱਥੋਂ ਬਾਅਦ ਬੱਚਿਆਂ ਲਈ ਖੜਾਉਣੇ ਇੰਨਾ ਲੋਭ ਹੋਰ ਮਕਾਨ ਫਲੈਟ ਤੇ ਫਲੈਟ ਚਾਹੀਏ ਕੋਠ ਸਾਰੀਆਂ ਉਹ ਫਿਰ ਰੱਖਣ ਨੂੰ ਥਾਂ ਨਹੀਂ ਹੁੰਦਾ ਜਦੋਂ ਚੇਂਜ ਕਰਦੇ ਫਿਰ ਸੇਲ ਲਾ ਦਿੰਦੇ ਨੇ ਫਿਰ ਦੁਬਾਰਾ ਉਹ ਇਹ ਲੋਭ ਲਾ ਲਈ ਕਿਤੇ ਛੱਡ ਕੁੱਲੀ ਜੁੱਲੀ ਤੇ ਗੁੱਲੀ ਦਾ ਸਵਾਲ ਹੈ ਕੁੱਲੀ ਲੁਕਣ ਨੂੰ ਕਿਤੇ ਸੋਹਣੇ ਮਕਾਨ ਹੈ ਇਹ ਨਹੀਂ ਵੀ ਅਸੀਂ ਪਾਲੇ ਮਾਰਨਾ ਜਾਂ ਸਾਰੇ ਸੋਹਣਾ ਜਿਹੜਾ ਮਕਾਨ ਜਿਹੜਾ ਕਿਤੇ ਤੇ ਬਸ ਕਰ ਕਿਉਂਕਿ ਪਹਿਲਾਂ ਸਭ ਤੂੰ ਇਸ ਦੇ ਚੌਂਕ ਤੇ ਪਹਿਲਾਂ ਵੱਡੇ ਤੋਂ ਵੱਡਾ ਘਰ ਬਣਾਉਣੇ ਜਦੋਂ ਦੰਦ ਖੱਟੇ ਹੋ ਜਾਂਦੇ ਫਿਰ ਛੋਟੇ ਘਰਾਂ 'ਚ ਰਹਿਣਾ ਸ਼ੁਰੂ ਕਰ ਇਹ ਲੋਭ ਦੀ ਜਿਹੜੀ ਹੈ ਲੋਭ ਦੇ ਮੈਨੇ ਸੰਤੋਖ ਜੀਵਨ ਸੰਤੋਖ ਦਾ ਹੋਵੇ ਕੁੱਲੀ ਰਹਿਣ ਨੂੰ ਸੋਹਣਾ ਮਕਾਨ ਹੋਵੇ ਜੁੱਲੀ ਰਜਾਈ ਚੰਗੀ ਭਰੀ ਹੋਵੇ ਜਿਹੜੇ ਪੈਰਾਂ ਥੱਲੇ ਬਹਿ ਕੇ ਰਾਤ ਨੂੰ ਪਾਲਾ ਨਾ ਲੱਗੇ ਚੰਗੀ ਕੰਬਲ ਕੁੱਲੀ ਜੁੱਲੀ ਤੇ ਗੁੱਲੀ ਦਾ ਤੇ ਇੱਥੇ ਸਵਾਲ ਹੀ ਨਾ ਪੈਦਾ ਹੁੰਦਾ ਖਾਣ ਪੀਣ ਤੇ ਇੰਨੀਆਂ ਗੁੱਲੀਆਂ ਜੋ ਮਰਜ਼ੀ ਖਾਓ ਤੇ ਥੋੜਾ ਜਿਹਾ ਸੰਤੋਖ ਸੀ ਕਿਉਂਕਿ ਤੁਸੀਂ ਸਪਿਰਚੁਅਲ ਰਾਸਤਾ ਤੈਅ ਨਹੀਂ ਕਰ ਸਕੋਗੇ ਉਹ ਫੋਰਸ ਤੁਹਾਡੇ ਅਗੇਂਸਟ ਹੋ ਰਹੀ ਹੈ ਉਹਨਾਂ ਟਾਈਮ ਜ਼ਾਇਆ ਨਾ ਕਰੋ ਇਨੀ ਚੀਜ਼ਾਂ 'ਚ ਤੋ ਕਾਮ ਦੇ ਅਗੇਂਸਟ ਜੱਤ ਖੜਾ ਕਰੋ ਇਹ ਸਾਰੀ ਬਾਣੀ ਦੇ ਨਿਚੋੜ ਕਰ ਦੱਸ ਰਿਹਾ ਤਾਂ ਅਸੀਂ ਇਹ ਸ਼ਬਦ ਲਿਆ ਹੈ ਇਹ ਮਾਇਆ ਹੀ ਹੈ ਸਾਰੀ ਕਾਮ ਦੇ ਅਗੇਂਸਟ ਜੱਤ ਖੜਾ ਕਰੋ ਕ੍ਰੋਧ ਦੇ ਅਗੇਂਸਟ ਉਸ ਨੂੰ ਮਾਫ ਕਰਨਾ ਸਿੱਖੋ ਤੋ ਕ੍ਰੋਧ ਕਾਮ ਕ੍ਰੋਧ ਲੋਭ ਲਾਲਚ ਦੇ ਅਗੇਂਸਟ ਚ ਸੰਤੋਖ ਖੜਾ ਕਰੋ ਆ ਗਿਆ ਮੋਹ ਹੈ ਤੇ ਮਹੱਲੇ ਨਾਵੇਂ ਦੀ ਸਾਰੀ ਬਾਣੀ ਵੈਰਾਗਮਈ ਪੜਿਆ ਕਰੋ ਜੇ ਵੈਰਾਗ ਪੈਦਾ ਕਰਨਾ ਤੇ ਮੋਹ ਟੁੱਟ ਜਾਏਗਾ ਇਸ ਕਰਕੇ ਜਿਹੜਾ ਮੋਹ ਹੈ ਅਟੈਚਮੈਂਟ ਉਹਦੇ ਲਈ ਨਵੇਂ ਮਹੱਲੇ ਦੀ ਬਾਣੀ ਸਿੱਧੇ ਸਿੱਧੇ ਗੀਤ ਔਰ ਨਵੇਂ ਮਹੱਲੇ ਦੇ ਸਲੋਕ ਜਾਂ ਹੋਰ ਵੈਰਾਗਮਈ ਬਾਣੀ ਤੋ ਕੀ ਹੋਇਆ ਵੀ ਮੋਹ ਦੇ ਅਗੇਂਸਟ ਅਸੀਂ ਵੈਰਾਗ ਪੈਦਾ ਕਰਨਾ ਔਰ ਜਿਹੜੀ ਈਗੋ ਹੈ ਹੰਕਾਰ ਹੈ ਇਹ ਜਿਹੜਾ ਦੁਸ਼ਮਣ ਹੈ ਸਭ ਤੋਂ ਵੱਡਾ ਹੈ ਇਹ ਕਹਿੰਦੇ ਨੇ ਇਹ ਨਹੀਂ ਮਰਨਾ ਇਹ ਮਰਨਾ ਹੈ ਗਰੀਬੀ ਨਾਲ ਹਮੇ ਦੇ ਅਗੇਂਸਟ ਗਰੀਬੀ ਗਧਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ ਤੇ ਸਿਆਗੇ ਕੋ ਟਿਕੇ ਨਾ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਗਰੀਬੀ ਸਿੱਖਣੀ ਹੈ ਬਾਹਰਲੀ ਨਹੀਂ ਬਾਹਰੋਂ ਅਸੀਂ ਐਨ ਸੀਖ ਲੈਣਾ ਅੰਦਰਲੀ ਗਰੀਬੀ ਮਨ ਦੀ ਗਰੀਬੀ ਉਹ ਮਨ ਦੀ ਗਰੀਬੀ ਹੈ ਵੀ ਮੈਂ ਹਾਲੀ ਕਿਸ ਮਨ ਮਤ ਤੂੰ ਮਾਣ ਕਰੇ ਹਾਂ ਕਿਸ ਜਾਣਦਾ ਗੁਰਮੁਖੇ ਨਿਮਾਣਾ ਹੋ ਐਸਾ ਵਰਤ ਵੀ ਮੈਨੇ ਜੇ ਖਰੀਦਾ ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ ਸਬਰ ਅੰਦਰ ਸਾਬਰੀ ਤਨ ਇਵੇਂ ਜਾ ਲੈਣ ਅਨੇਕ ਗੁਣ ਸਾਡੀ ਬਾਣੀ ਚ ਜੇ ਕਿਤੇ ਅਸੀਂ ਸਾਰੀ ਬਾਣੀ ਪੜ੍ਹ ਕੇ ਜਾਂ ਨਾਮ ਹੀ ਜਪੀ ਗਏ ਇਸ ਗੁਣਾ ਨਾ ਦੇਖਿਆ ਤੋ ਮਹਾਰਾਜ ਨੇ ਜਪ ਚ ਇੱਕ ਥੰਮ ਗੜਿਆ ਵੀ ਵੇਣ ਗੁਣ ਕੀਤੇ ਭਗਤੇ ਨਾ ਹੋਏ ਤੂੰ ਨੀ ਭਗਤ ਬਣ ਸਕਦਾ ਜੇਕਰ ਤੂੰ ਆਹ ਗੁਣ ਨੀ ਕਿਉਂਕਿ ਉਹਨੇ ਜ਼ਾਇਆ ਕਰੀ ਜਾਂਦਾ ਉਹ ਜ਼ਾਇਆ ਕਿੱਦਾਂ ਹੁੰਦੀਆਂ ਆ ਜਿਹੜੀਆਂ ਫੋਰਸ ਆਵਰ ਪੰਜ ਹਾਮ ਏਕ ਕਿਉਂ ਰਾਖੂ ਘਰ ਬਾਰ ਮਨਾ ਮਾਰੇ ਲੂਟੇ ਨੀਤੇ ਨੀਤ ਕਿਸ ਆਗ ਕਰੀ ਪੁਕਾਰ ਇਹਨਾਂ ਪੰਜਾਂ ਤੋਂ ਨਾ ਤੇਰੇ ਦੋਸਤਾਂ ਨੇ ਛਡਾ ਸਕਣਾ ਨਾ ਤੇਰੀ ਮਾਈ ਬਾਪ ਨੇ ਛਡਾ ਸਕਣਾ ਸ਼ਬਦ ਹੈ ਇਹਨਾਂ ਤੋਂ ਕਿਸੇ ਨਾਲ ਨਹੀਂ ਰੱਖਣਾ ਇਹ ਰੱਖੇਗਾ ਤੇ ਆ ਜਿਹੜਾ ਤਾ ਮੈਂ
ਹਰੇ ਹਰੇ ਕਰੀਆ ਤਾ ਸੁਖ ਸਹਿਜ ਰਹਾਓ
ਤੋ ਅਵਰ ਪੰਚ ਹਮ ਇੱਕ ਜਣਾ ਕਿਉਂ ਰਾਖੋ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਕੀ ਪੁਕਾਰ ਕਰ
ਸਰੀ ਰਾਮ ਨਾਮ।
ਤੈਨੂੰ ਨਾਮ ਪਰਮੇਸ਼ਰ ਦਾ ਗੌਰ ਦਾ ਉਚਰਨਾ ਪੈਣਾ, ਬੰਦਗੀ ਕਰਨੀ ਪੈਣੀ ਹੈ, ਕਮਾਈ ਕਰਨੀ ਪੈਣੀ ਹੈ। ਮੈਂ ਤੋ ਮਹਾਰਾਜ ਕਹਿੰਦੇ ਆ ਵੀ ਮੈਂ ਸਰੀ ਰਾਮ ਨਾਮਾ ਉਚਰ ਮਨਾ, ਹਲੀ ਤੇ ਆ ਜੀਵਨ ਚ ਆ ਔਕੜਾਂ ਆ ਗਏ ਜਮ ਦਲ ਬਿਖਮ ਕਣਾ। ਬਿਖਮ ਕਹਿੰਦੇ ਆ ਬੜਾ ਕਰੜਾ ਔਖਾ, ਔਰ ਘਣਾ ਕਹਿੰਦੇ ਆ ਬ੍ਰਿਗੇਡਾਂ ਦੇ ਬ੍ਰਿਗੇਡ ਆ ਉੱਥੇ। ਜਦੋਂ ਜਮ ਪੈਂਦੇ ਆ ਬੰਦੇ ਦੀਆਂ ਉਦੋਂ ਪਤਾ ਲੱਗਦਾ, ਲੇਕਿਨ ਜਿਹਨਾਂ ਦਾ ਨਾਮ ਜਪਿਆ ਹੁੰਦਾ ਉਹਨਾਂ ਨੂੰ ਉਹ ਕੁਛ ਨਹੀਂ ਕਹਿ ਸਕਦੇ, ਉਹਨਾਂ ਨੂੰ ਹਰਜਨ ਲੈਣ ਜਾਂਦੇ ਆ। ਉਹ ਜਮਦੂਤ ਆਉਂਦੇ ਆ ਰੂਹ ਨੂੰ, ਕਾਲ ਹੀ ਸਾਰਿਆਂ ਨੂੰ ਜਿਹੜਾ ਜਿਸਮ ਹੈ, ਜਿਸ ਵੇਲੇ ਮੌਤ ਹੁੰਦੀ ਹੈ ਕਾਲ ਦਾ ਕੰਮ ਹੈ, ਕਸਾਈ ਦਾ ਕੰਮ ਹੈ, ਬੱਕਰੀ ਨੂੰ ਛੁਟਾ ਦੇਣਾ ਸਾਰਾ, ਬਾਕੀ ਉਹਨੂੰ ਵੰਡਣਾ ਦੁਕਾਨਾਂ ਤੇ ਭੇਜਣਾ ਕਿਹਦਾ ਮਾਲ ਹੈ। ਇਹ ਗਾਂ ਦੋ ਪਾਰਟੀਆਂ, ਇੱਕ ਹਰਜਨ ਨੇ ਇੱਕ ਜਮਦੂਤ ਨੇ, ਇਸ ਕਰਕੇ ਉਹ ਜਿਹੜੇ ਉਹ ਜਮਦੂਤ ਉਹਦੇ ਲਾਗੇ ਨਹੀਂ ਜਾਂ ਹੋਣ, ਮੌਤਾਂ ਐਸੀਆਂ ਹੋ ਰਹੀਆਂ ਜਿਹੜੀਆਂ ਕਿ ਮਰਨ ਵੇਲੇ ਸਭ ਕੁਛ ਦੱਸ ਗਈਆਂ, ਇਸ ਕਰਕੇ ਜਮਦੂਤ ਨਹੀਂ ਉਹਦੇ ਲਾਗੇ ਆ ਸਕਦੇ, ਬਾਕੀ ਉਹਨੂੰ ਜਮਦੂਤ ਲਿਜਾਣਗੇ। ਪਰ ਜਿਹੜਾ ਨਾਮ ਜਪਿਆ ਜਿਹਨੇ ਉਸ ਵੇਲੇ, ਸੋ ਐਸਾ ਹਰੇ ਨਾਮ ਜਪੀਏ ਮਨ ਜੋ ਅੰਤੀ ਆਸਰੇ ਲੈ ਛੜਾ। ਤਾਂ ਜਪਣਾ ਹੈ ਤੋ ਸਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਵਿਖ ਬਣਾ। ਅੱਗੇ ਮਹਾਰਾਜ ਹੁਣ ਸ਼ਬਦ ਸ਼ੁਰੂ ਕਰਨ ਲੱਗੇ ਬਾਬਾ ਨਾਨਕ। ਜੇ ਇੱਕ ਬਾਬੇ ਨਾਨਕ ਦਾ ਸ਼ਬਦ ਖੁੱਲ ਗਿਆ ਨਾ, ਤੁਸੀਂ ਦੇਖੋਗੇ ਵਡਿਆਈ ਵੀ ਵਾਕਿਆ ਹੀ ਉੱਚ ਹੱਦੀ ਰਹਿਣ। ਤੁਹਾਰਾ ਅੱਗੇ ਰਹਾਉ ਤੋਂ ਬਾਅਦ ਸ਼ੁਰੂ ਕਰਦੇ ਹੈ ਵੀ ਆ ਜਿਹੜੀ ਕਾਇਆ ਹੈ ਉਹਨੇ ਆਪ ਉਸਾਰੀ ਹੈ ਤੁਹਾਡੀ, ਉਹ ਸਾਰੇ ਮਡੋਲੀ ਰਾਖੇ ਦੁਆਰੇ। ਬੜੇ ਧਿਆਨ ਨਾਲ ਸ਼ਬਦ ਸੁਣਨ ਵਾਲਾ ਹੈ, ਬਾਬਾ ਨਾਨਕ ਦੀ ਕਲਮ ਹੈ ਔਰ ਉਹਨਾਂ ਨੂੰ ਉੱਤੋਂ ਗਿਆਨ ਆ ਰਿਹਾ ਵੀ ਇਹ ਜਿਸਮ ਰੱਬ ਨੇ ਬਣਾਇਆ ਹੈ। ਉਹ ਸਾਰੇ ਮਡੋਲੀ, ਮਡੋਲੀ ਕਹਿੰਦੇ ਆ ਮਾਸ ਦੀ ਭੜੋਲੀ ਨੂੰ, ਪਿੰਡੀ ਸਾਈਂ ਭੜੋਲੀਆਂ ਹੁੰਦੀਆਂ ਸੀ ਉਹ ਸਾਖ ਦੇ ਮਿੱਟੀ ਦੀਆਂ, ਤੇ ਤੇਰੀ ਵੀ ਜਿਹੜੀ ਇਹ ਮਾਸ ਦੀ ਮਡੋਲੀ, ਉਹਨੂੰ ਮਹਾਰਾਜ ਨੇ ਕਿਹਾ ਬਾਬੇ ਨਾਨਕ। ਕਹਿੰਦਾ ਉਹ ਸਾਰੇ ਮਡੋਲੀ ਕਹਿੰਦੇ ਗੁੰਮ ਸੌਂਕ ਗੁੰਮ ਗੁੰ ਨਹੀਂ ਬਣਾਤੀ, ਇਹ ਚ ਨੌ ਦਰਵਾਜੇ ਰੱਖੇ। ਉਹ ਸਾਰੇ ਮਡੋਲੀ ਰਾਖੇ ਦੁਆਰੇ, ਇਹ ਨੌ ਜਿਹੜੇ ਦਰਵਾਜੇ ਹੈ ਇਹਨਾਂ ਸਾਣੀ ਇਸ ਮਡੋਲੀ ਚ ਨੇਤੀ ਘਟਾ ਜਾਂਦਾ ਰਹਿੰਦਾ, ਨੇਤੀ ਨੇਤੀ ਅੰਦਰ ਗੰਦ ਪੈਂਦਾ ਰਹਿੰਦਾ, ਕਿਉਂਕਿ ਇਸ ਕਰਕੇ ਉਹ ਇਹਨਾਂ ਦਰਵਾਜਿਆਂ ਨੂੰ ਸਮਝ। ਉਹ ਜਿਹੜੇ ਨੌ ਦੁਆਰੇ ਹੈ ਉਹ ਹੈ ਦੋ ਅੱਖਾਂ ਦੋ ਕੰਨ ਇੱਕ ਮੂੰਹ ਜੀਭ, ਇੱਕ ਥੱਲੇ ਦੀ ਗੁਦਾ ਤੇ ਇੱਕ ਇੰਦਰੀ ਦਾ ਛੇਕ। ਇਹ ਨੌ ਛੇਕ ਇਸ ਬੌਡੀ ਦੇ ਵਿੱਚ ਨੌ ਦਰਵਾਜੇ ਰੱਖੇ ਹੈ ਤੇ ਦਸਵਾਂ ਗੁਪਤ ਰਹਾ ਆ, ਜਿਹੜਾ ਦਸਵਾਂ ਦੁਆਰ ਹੈ ਉਹ ਅੰਦਰ ਹੈ। ਇਸ ਕਰਕੇ ਨੌ ਦਰਵਾਜੇ ਪ੍ਰਗਟ ਕੀਏ, ਦਸਵਾਂ ਗੁਪਤ ਰਹਾਇਆ, ਐਸੀ ਮਡੋਲੀ ਸਾਰੀ ਹੈ। ਤੇ ਇਸ ਕਰਕੇ ਬਾਬਾ ਨਾਨਕ ਗਿਆਨ ਦੇ ਰਿਹਾ ਹੈ, ਉਹ ਸਾਰੇ ਮੋੜੋਲੀ ਰਾਖੇ ਦੁਆਰੇ, ਇਹਦੇ ਅੰਦਰ ਦੇ ਅੰਦਰ ਉਹ ਸਾਡੀ ਲਾਈਫ ਹੈ, ਜੀਵ ਬੈਠਾ ਹੈ। ਉਹ ਸਾਰੇ ਮੋੜੋਲੀ ਰਾਖੇ ਦੁਆਰੇ, ਭੀਤਰੇ ਬੈਠੀ ਸਾਤਨਾ। ਉਹ ਜਿਹੜੀ ਧਨ ਅੰਦਰ ਬੈਠੀ ਹੈ ਨਾ ਲਾਈਵ ਜੀਵ ਇਸਤਰੀ, ਉਹਨੂੰ ਜਮਨਾ ਫੜਨਾ ਹੈ ਮੜੋਲੀ ਢਾ ਕੇ। ਸਾਰਾ ਮੌਤ ਕੀ ਹੈ, ਮੌਤ ਬਾਹਰੋਂ ਜਿਸਮ ਨੂੰ ਉਹਨਾਂ ਨੇ ਕੁਛ ਨਹੀਂ ਕਹਿਣਾ, ਜਿਸਮ ਤੇ ਹੱਥ ਮਰੋੜੇ ਤਨ ਕੱਪੇ ਕਈ ਕੁਛ ਹੋਣਾ, ਪਰ ਅੰਦਰੋਂ ਉਹ ਜਮਦੂਤ ਅੰਦਰ ਜਾ ਕੇ ਉਹ ਲੁਕਦੀ ਹੈ ਸਾਫ ਬਣ, ਉਹ ਲੁਕਣ ਨਹੀਂ ਦਿੰਦੇ ਉਹਨੂੰ, ਖਿੱਚ ਖਿੱਚ ਕੇ ਬਾਹਰ ਮਰੋੜੇ। ਔਰ ਉਹਨੂੰ ਫਿਰ ਫਰੀਦ ਸਾਹਿਬ ਨੇ ਕਿਹਾ ਭਾਈ ਜਦੋਂ ਮੌਤ ਆਉਂਦੀ ਹੈ ਤੇ ਬੁਰਾ ਹਾਲ ਹੁੰਦਾ, ਹੱਥ ਮਰੋੜੇ ਤਨ ਕੱਪੇ, ਭਾਦੋਂ ਦੇ ਮਹੀਨੇ ਚ ਲਿਖੇ ਆ ਸਾਰਾ ਕੁਛ। ਇਸ ਕਰਕੇ ਉਹ ਜਿਹੜੀ ਅੰਦਰ ਲਈ ਜੀਵ ਹੈ ਉਹ ਇਸਤਰੀ ਹੈ, ਉਹ ਕਿਉਂਕਿ ਲੁੱਟੀ ਜਾ ਰਹੀ ਹੈ ਪੰਜਾਂ ਤੋਂ, ਇਸ ਕਰਕੇ ਉਹਨੂੰ ਜੰਮ ਪੈਣ। ਜਿਹੜੀ ਇਸਤਰੀ ਜਾਂ ਜਿਹੜੀ ਲਾਈਫ ਇਹਨਾਂ ਪੰਜਾਂ ਦੂਤਾਂ ਨੂੰ ਸਮਝ ਕੇ ਉਹਦੇ ਅਪੋਜਿਟ ਫੋਰਸਿਸ ਦਾ ਪੰਜ ਪੈਦਾ ਕਰਦਾ ਰਹਿੰਦਾ ਹੈ, ਉਹ ਬਚ ਜਾਂਦਾ ਹੈ। ਅਗਲੀ ਲਾਈਨ ਬੜੀ ਡੂੰਘੀ ਹੈ। ਔਰ ਜਿਹੜਾ ਬਚ ਜਾਂਦਾ ਹੈ ਤੇ ਉਹ ਅੰਦਰ ਹੀ ਅੰਮ੍ਰਿਤ ਪੀਂਦਾ, ਕੇਲ ਕਰਦਾ, ਮੌਜਾਂ ਮਾਣਦਾ, ਔਰ ਦੂਸਰੀ ਨੂੰ ਫਿਰ ਜੰਮ ਪੈਂਦੇ ਹੈ। ਇਸ ਤਰ੍ਹਾਂ ਸ਼ਬਦ ਚੱਲਦਾ ਹੈ, ਉਹ ਸਾਰੇ ਮੜੋਲੀ ਰਾਖੇ ਦੁਆਰੇ,
पीतरे बैठी सातना अमृत केल।
दो किस्म दे बॉडियां है, एक जो जीव स्त्री अंदर अमृत पी रही है, केल कर रही है, बड़िया मौजा मार रही है, केल कहते हैं फन करनु, वो अंदर ही अपने नाल फन कर रही है और अमृत पी रही है सारा और खुश है। पीतरे बैठी साधना अमृत केल करे नित कामने, वो ते नित ही है अपनी मौजा च रही है। अमृत केल करे नित कामने आवर लुटेन से पंच जन, जेडे अंदर अमृत जय नहीं पीती उन्होंने पांच पै रहे ने और लुटे जा रहे। दो किस्म दियां हालतां दसियां महाराज ने और इको लाइन च दसियां, बड़ी जरूरी है।
अमृत केल करे नित कामन आवर लोटे न से पंच जना।
अगली तो काई पी जेडे पंच जना लुटी जा रहे ना,
ताए मोड़ोली लूटिया देहरा सातन पकड़ी एक जना।
जमदूत आ गए उन्होंने और मारी, जिथा सोमनाथ दा मंदिर ढाया सी ना मुगला नाथ दूता आन के और मारिया गुरजा सारिया जमदूत है तय आन के, वो लुक गई है बिचारी पर कली सी। ये पांच दूप सारे उन्होंने नाल और एडी एडिया फौजा, वो कहते हैं अवर लुटेन से पांच जना ढाए मडोली लूटिया देहरा सा धन पकड़ी, क्योंकि वो कली सी एक जना। महाराज लिखते हालत की होगी हुण, जमाना फड़े है जम डंडा गले संगल पड़िया हुण, तखई अद्धा है नी बहुत वेले दी हालत। बाबा नानक दस रहा जम डंडा जम किया उन्होंने उत्ते, एडा रो एडा भै है जमदूत रूह डरदी है। गले संगल की है, संगल है अटैचमेंट दा। ओ जिन्निया अटैच कीतिया नी चीजा ज्यादा दिया पी, मैं अपनी वाइफ आ बच्चे आ कोठिया सारा मेनू ले जा रहे, किथे ले जा रहे हो तुसी? ओ कहिंदे तैनू उत्थे ले जा रहे जिथे तू मुड़ के आ ही नहीं सकदा। कहिंदा मैं इत्थे कदी नहीं बाहर ना फेर, बहुत बाणी च आउंदा वी मैं ओ लिलकदा है ओनू की चीज तंग करदी है, ओ अटैचमेंट है। जेडे जींदे जी फकर हो गए हुण कोई अटैचमेंट ना, जमदू दुख दे ही नहीं सकदे, इस करके वो अटैच है, इस करके वो जम डंडा गले संगल की है, अटैचमेंट दा संगल है। जमे डंडा गल संगल पड़िया भाग गए से पंच जन। उस वेले जिन्हां पंचा दे नाल इन्नी मौजा करदा सी वो पंच काम करो, वो सारे भज गए। वो कहिंदा जरा तुसीं साह ते लाओ, मैं सारी उमर तुहाडा साथी बनिया, तूं कि ਉਹ ਕਹਿੰਦੇ ਨਾ ਪਿੰਡੀ ਥਾਈ ਵੀ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਸੀ, ਪਿੰਡ ਨੂੰ ਅੱਗ ਲੱਗਦੀ ਆ ਸਾਰੀ ਤੇ ਕੁੱਤਾ ਪੂਛ ਵਾਲਾ ਆਪ ਕੇ ਉਹ ਰੂੜੀ ਤੇ ਜਾ ਕੇ ਬੈਠ ਕੇ ਮੌਜਾ ਕਰਦਾ। ਤੋ ਰੋਮ ਜਲ ਗਿਆ ਤੇ ਨੀਰੋ ਬੰਸਰੀ ਵਜਾ ਰਿਹਾ, ਤੋ ਆ ਭਾਗ ਗਏ ਸੀ ਪੰਜ ਨਾ। ਬਾਬਾ ਨਾਨਕ ਐਸਾ ਨਕਸ਼ਾ ਲਿਖਦਾ ਵੀ ਆਹ ਮੌਤ ਵੇਲਾ ਵੀ ਯਾਦ ਰੱਖੋ, ਉਹ ਕੀ ਹੈ, ਇੱਕ ਤੇ ਉਹ ਬੋਡੀ ਹੈ ਜਿਹਦੇ ਅੰਦਰ ਕੇਲ ਹੋ ਰਿਹਾ ਉਹ ਬਚੀ ਰਹੂਗੀ, ਬਾਕੀ ਅਵਰ ਲੁਟੇਨ ਸੀ ਪੰਜ ਨਾ। ਆਓ ਰਹਾਓ ਤੋਂ ਬਾਅਦ ਆ ਚੀਜ਼ਾਂ ਦੇਖੀਏ, ਢਾਏ
ਮੜੋ ਇਹ ਲੂਟਿਆ ਦੇਹੋਰਾ ਭਾਗ ਗਏ ਸੇ ਪੰਚ ਜਨਾ, ਜਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ।
ਇਹਨਾਂ ਕਿਉਂ? ਕਿਉਂਕਿ ਇਹਨਾਂ ਪੰਜਾਂ ਦੇ ਨਾਲ ਇਹ ਪਾਪ ਕਰਦਾ ਰਿਹਾ। ਉਹ ਪਾਪ ਕੀ ਸੀ? ਰਾਮਣ ਲੋੜੇ ਸੋਨਾ ਰੂਪਾ, ਮਿੱਤਰ ਲੋੜੇਨ ਸੁਖਾ ਦਾਤਾ, ਨਾਨਕ ਪਾਪ ਕਰੇ ਤਿੰਨ ਕਰਦੇ, ਜਾਸੀ ਜੰਮਪੁਰੇ ਬਾਂਹ ਦਾਤਾ। ਆਹ ਇਹਨਾਂ ਦਾ ਬਾਬਾ ਨਾਨਕ ਸੱਚਾਈ ਦੱਸਦਾ ਕਈ ਸਾਰੀ ਉਮਰ ਤੂੰ ਬਾਈ ਫੇਅਰ ਅਨਫੇਅਰ ਮੀਨਸ ਨਾਲ ਪੈਸਾ ਇਕੱਠਾ ਕਰ ਕਰਕੇ ਤੂੰ ਆਪਣੇ ਦੋਸਤਾਂ ਨੂੰ ਵੀ ਲੁਟਾਉਂਦਾ ਰਿਹਾ, ਔਰ ਉਹ ਖਾਣ ਪੀਣ ਦੇ ਯਾਰ ਸੀ ਉਹ ਬਣੇ ਸੀ ਤੇਰੇ, ਔਰ ਉੱਥੋਂ ਬਾਅਦ ਤੂੰ ਕਾਮਣ ਲੋੜੇ ਸੋਇਨਾ ਰੁਪਾ, ਇੰਨਾ ਰੁਪਈਆ ਪੈਸਾ ਜਮ੍ਹਾਂ ਕਰਕੇ ਤੂੰ ਕਾਮਣ ਦੇ ਹਵਾਲੇ ਕਰ ਦਿੰਦਾ ਸੀ। ਕਾਮਣ ਲੋੜੇ ਸੋਇਨਾ ਰੁਪਾ, ਰੁਪਾ ਕਹਿੰਦੇ ਚਾਂਦੀ ਨੂੰ, ਸੋਹਣਾ ਚਾਂਦੀ ਤੂੰ ਵਾਰਦਾ ਰਿਹਾ, ਔਰ ਤੂੰ ਰੱਬ ਵਾਲੇ ਪਾਸੇ ਭਜਨ ਲੈਣਾ ਆ, ਕਾਮਣ ਲੋੜੇ ਸੋਇਨਾ ਰੂਪਾ ਮਿੱਤਰ ਲੜੇਨ ਸਿਖਾ ਦਾਤਾ। ਕਹਿੰਦਾ ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜੰਮਪੁਰੇ ਬਾਂਹ ਦਾਤਾ, ਜੰਮਪੁਰਾ ਹੈ ਅਗਲੇ ਹੈ ਉਹ ਕੋਲੋਨੀ, ਪੂਰੀ ਦੀ ਪੂਰੀ ਕੋਲੋਨੀ ਆ ਇਹਨਾਂ ਦੀ, ਤੂੰ ਜੰਮਪੁਰੇ ਬਾਂਹ ਬੰਨ ਕੇ ਲਿਜਾਣਗੇ ਤੈਨੂੰ ਔਰ ਜੰਮ ਪੈਣਗੇ, ਇਸ ਕਰਕੇ ਤੂੰ ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਉਹ ਬੋਡੀ ਨੂੰ ਸਾਂਭ, ਉਹ ਅੰਮ੍ਰਿਤ ਕੇਲ ਕਾਹਦੇ ਨਾ ਕਰੇਗੀ। ਸਾਰੀ ਰਾਮ ਨਾ ਮਾਂ ਉਚਰ ਮਾਨਾ ਆ ਗਏ ਜਮ ਦਲ ਬਿਖ ਮੰਗਾਨਾ ਹੇ ਤਾ ਮੈਂ ਹਰੇ ਹਰੇ ਕਰੀ ਕੋ ਸੁਖ ਸਹਿਜ ਯਾਰ ਹਾਓ ਆਇਓ ਦੂਤਨ ਸੰਗਰੀਆ ਪੋਏ ਯੰਗ ਨੇ ਬਸਰੀਆ ਆਨੇ ਕੇ ਪਰੀਆ।
ਜਿਹੜਾ ਇਲਾਜ ਇਸ ਸ਼ਬਦਾਂ ਚ ਦੱਸਿਆ ਜੋ ਬਗੈਰ ਕੋਈ ਦੁਨੀਆਂ ਕੋਈ ਇਹਨਾਂ ਫੋਰਸਿਸ ਤੋਂ ਬਚ ਨਹੀਂ ਸਕਦਾ, ਬਚਾਉਣਗੇ ਤੇ ਬੰਦਗੀ ਭਜਨ ਆ ਨਾਮ, ਆ ਨਾਮ ਜਪਣਾ ਇਸ ਰਾਸਤੇ ਤੇ ਆਉਣਾ ਔਰ ਔਗਣਾ ਤੋਂ ਬਚਣਾ, ਇਸ ਕਰਕੇ ਇਹ ਸਾਰੇ ਇਲਾਜ ਹਰ ਸ਼ਬਦ ਚ ਦੱਸੇ ਹੈ। ਉਹਨਾਂ ਨੂੰ ਇੱਕੋ ਹੀ ਉਹਨਾਂ ਦੀ ਪਿਵਟ ਹੈ, ਪਿਵਟ ਆਫ ਦੀ ਗੇਮ ਕੀ ਹੈ, ਸਾਰਾ ਕੀ ਹੈ, ਤਾਂ ਨਾਮ ਜਪੀ ਦਾ। ਕਹਿੰਦੇ ਜੀ ਨਾਮ ਜਪਣ ਦੀ ਕੀ ਲੋੜ ਹੈ, ਬਾਕੀ ਸਿੱਖੀ ਚਾਹੀਦੀ ਸਭ ਕੁਛ ਕਰ, ਇਹਦੀ ਕੀ, ਕਿਉਂਕਿ ਐਡੀ ਗਿਆਨਤਾ ਹੈ ਸਿੱਖੀ, ਜਿੰਨੀ ਸਟਰੋਂਗਲੀ ਰਿਕਮੈਂਡਡ ਇਹ ਚੀਜ਼ ਹੈ ਉਨੀ ਸਿੱਖੀ ਭਰੇ ਇਹਦੇ ਤੋਂ, ਉਹਦਾ ਕੋਈ ਪਾਣਾ, ਐਸੀ ਮਾਇਆ ਪਈ ਹੈ। ਜਿਉਂ ਜਿਉਂ ਅਸੀਂ ਇੱਧਰ ਆਵਾਂਗੇ ਸਾਨੂੰ ਸਾਰੇ ਸ਼ਬਦ ਐ ਧੋਤੇ ਪੋਤੇ ਸਭ ਕੁਛ ਫੋਕਸ ਇੱਕੋ ਹੋਊਗਾ ਕਿ ਅਸੀਂ ਕੰਮ ਕਰਨ ਨਾਲ ਕਾਹਦੇ ਵੀ ਭੇਜੇ ਆ ਰੱਬ ਨੇ, ਤਾ ਮੈਂ ਹਰੇ ਹਰੇ ਕਰੀਆ ਤਾ ਸੁਖ ਸਹਿਜਰੀਆ। ਹੁਣ ਸਵਾਲ ਪੈਦਾ ਹੁੰਦਾ ਹੈ ਇਹ ਨਾਨ ਜਪਣ ਦੀ ਕੀ ਲੋੜ ਹੈ, ਬੰਦਾ ਸਾਰੀ ਉਮਰ ਕੋਈ ਮਾੜਾ ਕੰਮ ਨਾ ਕਰੇ, ਦੇਸ਼ ਦੀ ਵੀ ਸੇਵਾ ਕਰੇ, ਕੋੜਿਆਂ ਦੀ ਵੀ ਸੇਵਾ ਕਰੇ, ਹਸਪਤਾਲਾਂ 'ਚ ਸੇਵਾ ਕਰੇ, ਗਰੀਬਾਂ ਦੀ, ਸਾਰਿਆਂ ਦੀ, ਬਹੁਤ ਆਲਾ ਇਨਸਾਨ ਬਣ ਗਿਆ, ਕਿਸੇ ਨੂੰ ਦੁੱਖ ਨਾ ਦੇ, ਮਾਂ ਬਾਪ ਦੀ ਵੀ ਸੇਵਾ ਕਰੇ। ਹੁਣ ਇਹ ਨਾਮ ਜਪਣ ਦੀ ਕੀ ਲੋੜ ਹੈ, ਅਸੀਂ ਅੱਜ ਉਹ ਸਲੋਕ ਜਿਹੜਾ ਰੋਜ਼ ਭੋਗ ਤੇ ਜਪਜੀ ਸਾਹਿਬ ਦਾ ਪੜ੍ਹਦੇ, ਉਹਦਾ ਥੋੜ੍ਹਾ ਜਿਹਾ ਪਰਦਾ ਚੱਕਦੇ ਹਾਂ ਤਾਂ ਕਿ ਅਸੀਂ ਨਾਮ ਜਪ ਸਕੀਏ ਵੀ ਉਹ ਕੀ, ਇਹ ਕਿਉਂ ਜ਼ਰੂਰੀ ਹੈ ਨਾਮ ਜਪਣਾ। ਜਿੰਨਾ ਵੀ ਅਸੀਂ ਕੋਈ ਚੰਗਾ ਕੰਮ ਕਰ ਲਈਏ, ਬੁਰਾ ਕੰਮ ਕਰ ਲਈਏ, ਨੇਕ ਕੰਮ ਕਰ ਲਈਏ, ਉਹਦਾ ਫਲ ਮਿਲੇਗਾ ਸਾਨੂੰ। ਇਸ ਕਰਕੇ ਨਾਮ ਜਪਣਾ ਕਿਉਂ ਜ਼ਰੂਰੀ ਹੈ, ਨਾਮ ਜਪਣਾ ਕਿਉਂ ਜ਼ਰੂਰੀ ਹੈ, ਵੀ ਜਿੰਨਾ ਵੀ ਤੁਸੀਂ ਆਣ ਕੇ ਨੇਕ ਤੋਂ ਨੇਕ ਬੰਦੇ ਹੋ ਜਾਓ ਤਾਂ ਵੀ ਤੁਹਾਨੂੰ ਮੌਤ ਹੀ ਪਏ, ਤੁਹਾਨੂੰ ਡੈਥ ਜ਼ਰੂਰ ਹੋਊਗੀ, ਤੁਹਾਡੀ ਮਰਨਾ ਜ਼ਰੂਰ ਤੁਹਾਨੂੰ ਪਊ ਔਰ ਅੱਗੇ ਦਰਗਾਹ 'ਚ ਜਾਣਾ ਪਊ, ਤੁਹਾਨੂੰ ਧਰਮਰਾਜ ਦੇ ਪੇਸ਼ ਹੋਣਾ ਪਊ, ਨੇਕ ਤੋਂ ਨੇਕ ਬੰਦੇ ਨੂੰ ਵੀ, ਸਾਰਿਆਂ ਨੂੰ, ਭਾਵੇਂ ਉਹ ਗਾਂ ਦੇਵਤੇ ਦੀ ਜੂਨ ਦੇ ਦੇ, ਭਾਵੇਂ ਨੇਕ ਬੰਦੇ ਨੂੰ ਮੁੜ ਕੇ ਭੇਜ ਦੇ ਉਹਦਾ ਫਲ ਦੇਣ ਲਈ, ਭਾਵੇਂ ਉਹ ਐਡਾ ਬੰਦਾ ਨੇਕ ਹੋਵੇ, ਸਾਰੇ ਇਹਨਾਂ ਨੂੰ ਕਹਿੰਦੇ ਹੈ ਕਰਮ ਕਾਂਡ ਦਾ ਚੱਕਰ, ਪਰ ਭਜਨ ਨਹੀਂ ਕੀਤਾ ਹੁੰਦਾ ਤੇ ਉਹਨਾਂ ਦੀ ਮੁਕਤੀ ਨਹੀਂ ਹੁੰਦੀ, ਬਗੈਰ ਨਾਮ ਤੋਂ ਮੁਕਤੀ ਨਹੀਂ। ਮੁਕਤੀ ਸਾਡਾ ਹਿੰਦੂ ਲਫ਼ਜ਼ ਹੈ, ਜਿਹੜੀ ਕ੍ਰਿਸਚੀਐਨਿਟੀ ਆ ਉਹ ਇਹਨੂੰ ਸਾਲਵੇਸ਼ਨ ਕਹਿੰਦੀ ਹੈ, ਸਾਲਵੇਸ਼ਨ ਮੁਕਤੀ, ਔਰ ਮੁਸਲਮਾਨ ਇਹਨੂੰ ਨਿਜਾਤ ਹਾਸਲ ਕਰਨਾ ਕਹਿੰਦੀ ਹੈ। ਸਾਰਾ ਰੌਲਾ ਇਹ ਹੋਈ ਹੈ ਵੀ ਇਹ ਨਿਜਾਤ ਸਾਨੂੰ ਕਿੱਦਾਂ ਮਿਲੇ, ਸਾਲਵੇਸ਼ਨ ਸਾਡੀ ਕਿੱਦਾਂ ਹੋਵੇ, ਅਸੀਂ ਆਉਣ ਜਾਣ ਤੋਂ ਕਿੱਦਾਂ ਗਰਭ ਦੇ ਜੂਨ ਤੋਂ ਛੁੱਟੀ ਹੈ, ਮੁੜ ਕੇ ਦੁਨੀਆਂ ਰੱਬ ਨਾਲ ਮਿਲ ਜਾਈਏ ਤੋਂ ਮੁਕਤੀ ਨਹੀਂ ਹੈ, ਕਰਮ ਕਾਂਡੀ ਨੂੰ ਮੁਕਤੀ ਨਹੀਂ ਹੈ, ਨਾਮ ਜਪਣ 'ਚ ਮੁਕਤੀ ਹੈ, ਬਸ ਇਹ ਹੋਈ ਹੈ। ਇਸੇ ਕਰਕੇ ਮਹਾਰਾਜ ਨਾ ਸਲੋਕ ਦਿੱਤਾ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋ ਦਾਈ ਦਾਇਆ ਖੇਲ ਹੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਇਹ 'ਚ ਨਾਮ ਜਪਣਾ ਨਹੀਂ ਹੈ ਹੁਣ, ਚੰਗਿਆਈਆਂ ਬੁਰਿਆਈਆਂ ਦੇ ਵਿਲ ਵੀ ਐਗਜ਼ਾਮਿਨਡ, ਚੰਗੇ ਕੰਮ ਬੁਰੇ ਕੰਮ ਕੀਤੇ ਉਹਨਾਂ ਦੇ ਫਲ ਦੇਣ ਲਈ ਉਹਨਾਂ ਧਰਮਰਾਜ ਦੇ ਜਾਣਾ ਪੈਣਾ, ਪਰ ਨਾਮ ਜਪਣ ਵਾਲੇ ਨੂੰ ਇਸ ਤਿੰਨੇ ਸਜ਼ਾਵਾਂ ਮਾਫ਼ ਹੈ, ਉਹ ਨਾਮ ਜਪਣ ਵਾਲਾ ਧਰਮਰਾਜ ਦੇ ਨਹੀਂ ਜਾਂਦਾ, ਉਹ ਸਿੱਧਾ ਰੱਬ ਕੋਲ ਜਾਂਦਾ ਹੈ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਇਸ ਕਰਕੇ ਇਹ ਐਸਾ ਰਾਸਤਾ ਹੈ ਜਿਹ 'ਚ ਪਹਿਲੇ ਹੀ ਜਪ ਦੇ ਅਖੀਰ ਦੇ ਉੱਤੇ ਇੱਕ ਸਲੋਕ ਹੈ, ਇੱਕ ਪਹਿਲਾ ਸਲੋਕ ਹੈ, ਪਹਿਲਾ ਸਲੋਕ ਹੈ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ
ਅਖੀਰ ਦਾ ਸਲੋਕ ਜਪ ਤੇ ਲਾਇਆ ਹੈ, ਉਹ ਹੈ ਵੀ ਪਾਣੀ ਨੂੰ ਪੂਜੀ ਜਾਂਦੀ ਦੁਨੀਆ, ਇਹ ਕਰਮ ਕਾਂਡ ਹੈ, ਭਗਤੀ ਨਹੀਂ ਹੈ। ਪਾਣੀਆਂ ਨੂੰ ਪੂਜੀ ਚਲੋ, ਨਹਾਈ ਚਲੋ, ਤੀਰਥ ਬਣਾਈ ਚਲੋ, ਸਭ ਪਾਣੀਆਂ ਨੂੰ, ਪਾਣੀ ਇਹ ਪਿਤਾ ਮੰਨ ਲਿਆ, ਧਰਤੀ ਜਿਹੜੀ ਹੈ ਉਹਨੂੰ ਪੂਜੀ ਜਾਂਦੀ ਹੈ, ਉਹਨੂੰ ਮਾਤਾ ਕਹਿੰਦੀ ਹੈ, ਧਰਤੀ ਮਾਤਾ, ਪਾਣੀ ਪਿਤਾ, ਧਰਤ ਮਹੱਤ ਕਹਿੰਦੀ ਹੈ, ਇਹਨਾਂ ਦੀ ਮਹੱਤਤਾ ਹੈ। ਮਹੱਤ ਦਾ ਮਤਲਬ ਮਹੱਤਤਾ ਹੈ, ਇਹ ਜਿਹੜੀ ਸਾਡੀ ਮਾਂ ਧਰਤੀ ਹੈ, ਚ ਸਭ ਕੁਛ ਖਾ ਕੇ ਬੀਜ ਕੇ ਕੱਢ ਕੇ ਖਾਂਦੇ ਹਾਂ, ਇਹ ਧਰਤੀ ਮਾਤਾ, ਅਸੀਂ ਵੀ, ਸਾਡਾ ਗਿਆਨ ਕਹਿੰਦਾ ਅਸੀਂ ਵੀ ਇਹਦੀ ਮਹੱਤਤਾ ਮੰਨਦੇ ਹਾਂ, ਪਰ ਤੁਹਾਡੇ ਵਾਂਗ ਉਹਨੂੰ ਵੀ ਇਹਨੂੰ ਪੂਜਣੀ ਲੱਭ ਪਈ ਰੱਬ ਦੀ ਜਗ੍ਹਾ। ਧਰਤ ਮਹੱਤ ਤੇ ਪਾਣੀ, ਪਾਣੀਆਂ ਨੂੰ ਤੁਸੀਂ ਪੂਜੀ ਜਾਂਦੇ ਹੋ, ਪਾਣੀ ਬਣਾਉਣ ਵਾਲੇ ਨੂੰ ਕੋਈ ਨਹੀਂ ਪੂਜਦਾ ਰੱਬ ਨੂੰ। ਤੋਂ ਪਾਣੀ ਪਿਤਾ, ਧਰਤ ਮਹੱਤ, ਦਿਵ ਸਰਾਤ, ਦੋਨੋਂ ਦਾਈ, ਮੇਲ ਨਰਸ ਤੇ ਫੀਮੇਲ ਨਰਸ ਹੈ, ਦਿਨ ਤੇ ਰਾਤ, ਮੇਲ ਨਰਸ, ਫੀਮੇਲ ਨਰਸ, ਉਹਨਾਂ ਦੇ ਵਿੱਚ ਹੀ ਇਹ ਕਰਮ ਕਾਂਡ ਚ ਦੁਨੀਆਂ ਖੇਡ ਰਹੀ ਹੈ, ਚੰਗੇ ਮੰਦੇ ਕੰਮ ਕਰੀ ਜਾਂਦੀ ਹੈ, ਲੇਕਿਨ ਇਹਨਾਂ ਦਾ ਛੁਟਕਾਰਾ ਨਿਜਾਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲ ਹੈ ਸਗਲ ਜਗਤ। ਕਹਿੰਦੇ ਕਿਉਂ ਕਰ ਰਿਹਾ, ਚੰਗਿਆਈਆਂ ਬੁਰਿਆਈਆਂ, ਇਹ ਚ ਭਜਨ ਕਰਨਾ ਨਹੀਂ ਹੈ, ਉਹ ਅਖੀਰ ਤੇ ਆਏਗਾ, ਚੰਗਿਆਈਆਂ ਬੁਰਿਆਈਆਂ ਵੱਚ ਹੈ, ਧਰਮ ਦੇ ਮੰਮੇ ਨੂੰ ਔਂਕੜ ਹੈ ਉੱਥੇ, ਧਰਮ ਹਦੂਰੇ, ਤੈਨੂੰ ਜਿਹੜਾ ਧਰਮ ਦਾ ਕੰਮ ਹੈ ਉਹ ਤੈਨੂੰ ਰੱਬ ਦੇ ਹਜ਼ੂਰ ਲਿਜਾਏਗਾ, ਨਹੀਂ ਤੇ ਤੂੰ ਦੂਰ ਹੀ ਦੂਰ ਹੁੰਦਾ ਜਾਏਗਾ। ਚੰਗਿਆਈਆਂ ਬੁਰਿਆਈਆਂ ਵੱਚ, ਧਰਮ ਹਦੂਰੇ ਕਰਮ, ਤੂੰ ਦੇਖਣਾ ਹੁਣ ਰੱਬ ਦੇ ਹਜ਼ੂਰ ਜਾਣਾ, ਨੇੜੇ ਜਾਣਾ ਜਾਂ ਕਿਤੇ ਦੂਰ ਹਿੰਦੂ ਜਾਣਾ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰੇ। ਇਸ ਕਰਕੇ ਭਾਵੇਂ ਤੂੰ ਦੂਰ ਚੱਲ ਜਾ, ਨੇੜੇ ਚੱਲ ਜਾ, ਕਿਸ ਤਰ੍ਹਾਂ ਚੱਲ ਜਾ, ਪਰ ਨਾਮ ਤੋਂ ਬਗੈਰ ਨਹੀਂ ਆਉਣਾ। ਅੱਗੇ ਫਿਰ ਅਖੀਰਲਾ ਸਲੋਕ ਤੇ ਸਟ੍ਰੈਸ ਦਿੱਤੀ ਵੀ ਇੱਕ ਖਾਸ ਕੰਮ ਜਿਹਨਾਂ ਨੇ ਕੀਤਾ ਹੈ, ਜਿੰਨੀ ਨਾਮ ਤੇ ਆਇਆ ਗਏ ਉਹਦੇ ਤੇ ਵੀ ਹਾਰਡ ਲੇਬਰ ਕੀਤੀ, ਗਏ ਮਸਤਕਾਲ, ਨਾਨਕ ਤੇ ਮੁੱਖ ਉਜਲੇ ਤੇ ਸੱਚੇ ਦਰਬਾਰ, ਅਗਲੇ ਉਹਨਾਂ ਦੇ ਮੂੰਹ ਉਹਦੇ ਰੱਬ ਕੋਲ ਜਾਣਗੇ, ਬਾਕੀ ਧਰਮ ਰਾਜ ਵਾਲ ਜਾਣਗੇ, ਨੇਕ ਤੋਂ ਨੇਕ ਬੰਦੇ ਨੂੰ ਵੀ ਮੁੜ ਕੇ ਜੂਨ ਹੈ। ਇਸੇ ਕਰਕੇ ਮਹਾਰਾਜ ਜਗਾਉਂਦਾ ਵੀ 84 ਲੱਖ ਜੂਨਾਂ ਚੋਂ ਮਾਨਸ ਜਨਮ ਅਮੋਲਕ ਹੈ, ਇਹਦੇ ਚ ਤੂੰ ਨਾਮ ਜਪ ਸਕਦਾ, ਦੇਵਤਾ ਜੂਨ ਵੀ ਇੱਕ ਫਸਟ ਕਲਾਸ ਦੀ ਟਿਕਟ ਹੈ, ਜਦੋਂ ਉਹਨਾਂ ਦੇ ਚੰਗੇ ਕੰਮਾਂ ਦੀ ਮਰਿਆਦ ਖਤਮ ਹੋ ਗਈ ਉਹ ਫਿਰ ਧਰਤੀ ਤੇ ਮਾਰਦੇ ਮੁੜ ਕੇ ਆਉਣਾ ਪੈਣਾ। ਇਸ ਕਰਕੇ ਜਿਹੜਾ ਛੁਟਕਾਰਾ ਹੈ ਉਹ ਇਸੇ ਮੁਕਤੀ ਕਾਹਦੀ ਹੈ, ਮੁਕਤੀ ਹੈ ਮਾਂ ਦੇ ਪੇਟ ਚ ਗਰਭ ਜੂਨ ਚ ਨਾ ਮੁੜ ਕੇ ਆਉਣਾ। 84 ਲੱਖ ਜੂਨਾਂ ਜਿੰਨੀਆਂ ਬਣਾਈਆਂ ਹੈ ਉਹਦੀ ਚ 1 ਜੂਨ ਹੀ ਛੁੱਟਣ ਲਈ ਹੈ, ਬਾਕੀ ਭੋਗਣ ਲਈ ਹੈ। ਆ ਮੋਟੇ ਮੋਟੇ ਮੈਂ ਲੇਮੈਨ ਲੈਂਗੁਏਜ ਸਮਝਾ ਤਾਂ ਕਿ ਸਾਡੇ ਪਿੰਡਾਂ ਦੇ ਲੋਕ ਸਮਝਣ ਵੀ ਬਾਕੀ ਜੂਨਾਂ ਭੋਗਣ ਲਈ ਹੈ, ਆ ਪਸ਼ੂ ਬਣਾ ਜਾਣੇ, ਪਰਿੰਦੇ, ਇਹ ਸਾਰੀਆਂ ਅਸੀਂ ਜੋ ਕਰਮ ਕੀਤੇ ਹੈ ਅਸੀਂ ਭੋਗ ਰਹੇ ਹਾਂ, ਲੇਕਿਨ ਇਹ ਕੰਮ ਛੁੱਟਣ ਦਾ, ਅਸੀਂ ਉਹ 'ਚ ਵੀ ਵੱਜਣ ਦਾ ਕੰਮ ਫੇਰ ਕਰ ਲੈਂਦੇ। ਇਸ ਕਰਕੇ ਛੁੱਟਣਾ ਕੱਚ ਹੈ ਵੀ ਜਿੰਨੀ ਨਾਮ ਤੇ ਆਇਆ ਗਏ ਮਸਕਤਕਾਲ, ਨਾਨਕ ਤੇ ਮੁੱਖ ਉਜਲੇ, ਕੇਤੀ ਕਈ ਹੋਰ ਛੁੱਟ ਗਏ ਉਹਨਾਂ ਦੇ ਨਾਲ। ਇਸ ਕਰਕੇ ਇੱਕ ਕਰਮ ਐਸਾ ਹੈ ਜਿਹੜਾ ਕਿ ਮੁਕਤੀ ਦੇ ਰਾਸਤੇ ਤੇ ਪਾਉਂਦਾ ਹੈ, ਔਰ ਜਿਹੜਾ ਕਿ ਪਾਣੀਆਂ ਧਰਤੀਆਂ ਜੋ ਤੂੰ ਜੋ ਮਰਜ਼ੀ ਕਰਮ ਕਾਂਡ ਕਰੀ ਚੱਲ, ਪਰ ਨਾਮ ਵਰਗਾ ਜਿਹੜਾ ਕਰਮ ਹੈ ਉਹ ਤੈਨੂੰ ਰੱਬ ਦੇ ਲਾਗੇ ਲਿਜਾਏਗਾ, ਔਰ ਉਹ ਵੀ ਤੈਨੂੰ ਜਿਹੜਾ ਹੈ ਉਹ ਹੀ ਸੁਰਖਰੂ ਮੂੰਹ ਅੱਗੇ ਜਾਏਗਾ ਦਰਗਾਹ ਦੇ ਵਿੱਚ। ਇੱਕ ਧਰਮ ਰਾਜ ਦੀ ਦਰ ਹੈ, ਇੱਕ ਦਰਗਾਹ ਦਾ ਦਰ ਹੈ, ਇਸ ਕਰਕੇ ਉਹ ਲਿਜਾਏਗਾ, ਔਰ ਇਹ ਦਰ ਬਾਹਰ ਨਹੀਂ ਹੈ, ਇਸ ਜਿਸਮ ਦੇ ਅੰਦਰ ਹੀ ਹੈ, ਭਾੜਤੇ ਦੇ ਅੰਦਰ ਹੀ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹ ਕਿਹੋ ਜਿਹਾ ਜਿਸਮ ਹੈ ਜਿਹਦੇ ਵਿੱਚ ਤੇਰਾ ਦਰ ਖੁੱਲ ਜਾਂਦਾ ਹੈ। ਇਸ ਕਰਕੇ ਇਹ ਭਗਤਾਂ ਦੇ ਰਾਸਤੇ ਹੈ, ਬਾਕੀ ਜਮਦੂਤਾਂ ਦੇ ਹੋਰ ਰਾਸਤੇ ਹੈ, ਢਾਏ ਮੜੋਲੀ ਲੁੱਟਿਆ ਦੇਰਾ, ਭਾਗ ਗਿਆ ਇਸੇ ਪੰਚ ਨਾ ਜਮ ਡੰਡਾ, ਗੱਲ ਸੰਗਲ ਪੜਿਆ, ਉਹ ਭਿਆਨਕ ਸ਼ਬਦ ਲਿਖੇ ਹੈ। ਤਾਂ ਕਰਕੇ ਅਸੀਂ ਇਹ ਸ਼ਬਦ ਲੈ ਰਹੇ ਹਾਂ ਵੀ ਕਿਉਂ ਨਾਮ ਜਪਣਾ, ਤਾਂ ਕਿ ਸਾਨੂੰ ਮੁਕਤੀ ਪਦਾਰਥ, ਭੁਗਤ ਪਦਾਰਥ ਮਿਲ ਸਕੇ, ਔਰ ਨਾਮ ਪਦਾਰਥ ਮਿਲ ਸਕੇ, ਗਿਆਨ ਪਦਾਰਥ ਮਿਲ ਸਕੇ, ਤੇ ਅਗਲਾ ਅਸੀਂ ਅੱਗੇ ਪਦਾਰਥ ਪਾਇਆ ਮਾਨਸ ਜਨਮ ਦਾ। ਜਨਮ ਪਦਾਰਥ ਵੀ 4 ਪਦਾਰਥ ਹੈ ਦੁਨੀਆਂ 'ਚ, ਇੱਕ ਜਿਹੜੀ ਸਾਨੂੰ ਮਾਨਸ ਜਨਮ ਮਿਲ ਜਾਣਾ ਇਹ ਵੀ ਬੜਾ ਅਮੋਲਕ ਹੈ, ਔਰ ਉਹਦੇ ਵਿੱਚ ਜੇ ਗਿਆਨ ਨਾ ਮਿਲਿਆ ਤੇ ਪਸ਼ੂਆਂ ਵਰਗੇ ਕੰਮ ਕਰੇਗਾ, ਗਿਆਨ ਤੋਂ ਗਾਹ। ਫਿਰ ਜੇ ਮੁਕਤੀ ਲੈਣੀ ਹੈ ਤੇ ਉਹਦੇ ਵਿੱਚ ਤੈਨੂੰ ਨਾਮ ਜਪਣਾ, ਮੁਕਤੀ ਵੀ ਬਪੜਾ ਗਿਆਨੀ ਤੇ ਅੱਗੇ ਮੁਕਤੀ ਤੋਂ ਉੱਤੇ ਰੱਬ ਦੇ ਨਾਲ ਵਿੱਚ ਵਨਨੈਸ ਵਿਦ ਗੋਡ, ਉਹਦੇ ਵਿੱਚ ਹੀ ਮਿਲ ਜਾਣਾ ਰੱਬ ਨਾਲ, ਗੱਲ ਨਾ ਜਾ ਲੱਗਣਾ। ਇਸ ਕਰਕੇ ਇਹ 4 ਪਦਾਰਥ ਸਾਡੇ ਕੋਲ ਹੈ, ਲੇਕਿਨ ਇਹ ਸਾਰਿਆਂ ਤੋਂ ਜਿਹੜਾ ਮੁਕਤੀ ਪਦਾਰਥ ਹੈ ਇਹਦਾ ਸਭ ਤੋਂ ਲਾਸਟ ਬਟ 1 ਹੈ, ਲੇਕਿਨ ਇਹਦੇ ਉੱਤੇ ਵੀ ਨਾਮ ਪਦਾਰਥ ਹੈ। ਇਸ ਕਰਕੇ ਅਸੀਂ ਉਹਦੇ ਗਾਹਕ ਹਾਂ, ਉਸ ਨਾਮ ਲਈ ਲਿਖਿਆ ਵੀ ਕੋਸ਼ਿਸ਼ ਕਰੋ, ਇੱਥੋਂ ਸ਼ੁਰੂ ਕਰੋ, ਜਪ ਜਪ ਕੇ ਪਦਾਰਥ ਫੜੀਦੇ ਹੈ ਸਾਰੇ। ਪਹਿਲਾਂ ਗਿਆਨ ਖੰਡ ਆਏਗਾ, ਸਾਰੇ ਇਸ ਤਰ੍ਹਾਂ ਦੇ ਖੰਡ ਲੰਘ ਕੇ ਅਖੀਰ ਤੇ ਆਣ ਕੇ ਫਿਰ ਕਰਮ ਖੰਡ, ਭਗਤਾਂ ਦਾ ਖੰਡ ਹੈ। ਉੱਥੇ ਨਾ ਮੌਤ ਹੈ ਨਾ ਕੁਛ ਹੈ, ਨਾ ਉਹ ਮਰੇ ਨਾ ਠਾਕੇ ਜਾਏ, ਜਿਨਕੇ ਰਾਮ ਵਸੇ ਮਨ ਮਾਹੇ। ਤੋ ਇਸ ਕਰਕੇ ਜਪ ਜਪ ਕੇ ਹੀ ਅੰਦਰ ਵਸਣਾ ਹੈ, ਸਾਰਾ ਰਾਸਤਾ ਕੀ ਹੈ, ਜਪਣ ਦਾ ਹੈ। ਆਹ ਹੁਣ ਅਗਲਾ ਭਿਆਨਕ ਸੀਨ, ਆਹ ਸ਼ਬਦ ਕੀ ਖੋਲਦਾ, ਪਹਿਲਾਂ ਪਿਛਲਾ ਥੋੜਾ ਜਿਹਾ ਰਿਵਿਊ ਕਰ ਲਈਏ। ਦੂਤਨ ਸੰਗਰੀਆ ਪੋਯੰਗ ਨੇ ਬਸਰੀਆ, ਪੋਯੰਗ ਨੇ ਬਸਰੀਆ ਆਨ ਕਯੋ ਪਰੀਆ ਤੋ ਮੈਂ ਹਰੇ ਹਰੇ ਕਰੀ ਤੋ ਸੁਖ ਸਹਿਜਰੀਆ। ਇੱਥੇ ਨੇਕ ਬੰਦਾ ਬਣਨਾ, ਕੋਈ ਹੋਰ ਕਰਮ ਕਾਂਡ ਨਹੀਂ ਲਿਖਿਆ। ਭਲੇ ਤੂੰ ਭਲਾ ਕੰਮ ਕਰ ਲੈ, ਤਾਂ ਵੀ ਤੈਨੂੰ ਨਿਜਾਤ ਨਹੀਂ ਮਿਲ ਸਕੀ, ਮੁਕਤੀ ਨਹੀਂ ਤੂੰ ਪਦਾਰਥ। ਮੁੜ ਕੇ ਜੰਮਦਾ ਮਰਦਾ ਰਹੇਗਾ, ਤਾਂ ਇਹ ਭਜਨ ਦਾ ਐਡਾ ਵੱਡਾ ਫਲ ਹੈ।
ਤੋ ਮੈਂ ਹਰੇ ਹਰੇ ਕਰੀਆ ਤੋ ਸੁਖ ਸਹਿਜ ਰਹਾ।
ਆਈਆਂ ਹੁਣ
ਮੇਥਨ ਮੋਹਰੀਆ ਆਨ ਕੋ।
ਇੱਥੇ ਬਹੁਤ ਸਾਰਿਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਲਤੀਆਂ ਹੋਈਆਂ, ਗਲਤੀਆਂ ਆਣ ਕੇ ਨਹੀਂ ਕੀਤੀਆਂ, ਪਤਾ ਕਿਸੇ ਨੂੰ ਨਹੀਂ ਹੈ। ਪੁਰਾਤਨ ਬੀੜਾਂ ਚ ਮਿਰੀਆ ਹੈ, ਕੋਤਿਰਤਲੇ ਕਾਫੇ ਬਸਰੀਆ ਸਾ ਉਪਰੀਆ ਸਾਰੇ ਚੱਲਦੇ। ਇਹ ਮੇਰੀਆ ਲਿਖ ਦਿੱਤਾ ਵੀ ਮੈਂ ਹਰ ਪੁਰਾਣੀ ਚੀਜ਼ ਵੀ ਤੂੰ ਆਪਣੀ ਬਣਾਏ, ਮੇਰੀਆ ਨਹੀਂ ਆ, ਕਾਫੀ ਆ ਉਹ ਚੱਲੇਗਾ, ਮੇਰੀਆ ਇੱਥੇ ਕਰੈਕਟ ਕਰ ਲਿਓ। ਇਹ ਅਸਲ ਹੈ ਮਿਰੀਆ, ਇੱਕ ਅੱਧੀ ਗਲਤੀ ਹੋਰ ਅਸੀਂ ਦੱਸਾਂਗੇ, ਉਹ ਦੱਸੀ ਚੱਲਾਂਗੇ। ਆ ਦੇਖਿਓ ਹੁਣ ਮਿਰੀਆ ਕਿਆ ਫਿੱਟ ਬੈਠਦਾ ਹੈ ਔਰ ਪੁਰਾਤਨ ਬੀੜਾਂ ਚ ਮਿਰੀਆ ਹੈ।
ਮੇਥਨ ਮੋਹਰੀਆ ਆਨ ਕੋ ਮੇਰੀਆ ਆਨ ਕੋ
ਮਿਰੀਆ ਵਿੱਚ ਘੁੰਮਣ
ਕੇ।
ਪਹਿਲੀ ਭਿਆਨਕ ਹਾਲਤ ਕੀ ਹੈ, ਬੰਦੇ ਨੂੰ ਮੋਹ ਅਟੈਚਮੈਂਟ ਨਹੀਂ ਛੱਡਦੇ, ਇਹ ਮਿਥਨ ਹੈ, ਇਹ ਸਭ ਝੂਠ ਹੈ। ਜਿਹੜੀ ਅਟੈਚਮੈਂਟ ਤੂੰ ਕਰੀ ਜਾਂਦਾ ਉਹ ਰਹਿਣੀ ਨਹੀਂ ਹੈ, ਮਰ ਜਾ ਸਾਰਾ। ਪਹਿਲਾ ਜਿਹੜਾ ਹੈ ਰਹਾਓ ਤੋਂ ਬਾਅਦ, ਪਹਿਲਾ ਬੰਦੇ ਨੂੰ ਔਗਣ ਕਿਹੜਾ ਚਿਮੜਦਾ ਹੈ, ਮਿਥਨ ਮੋਹਰੀਆ, ਉਹਨੂੰ ਮੋਹ ਨਹੀਂ ਉਹਨੂੰ ਛੱਡ ਹੁੰਦਾ। ਅੰਨ ਕੋ ਮੇਰੀਆ, ਉਹ ਸਾਰੀ ਜਿਹੜੇ ਦੂਸਰੇ ਹੈ ਉਹ ਵੀ ਸਮਝਦਾ ਵੀ ਪੁਰਾਣੀ ਆ ਜਾਇਦਾਦ ਇਹ ਬੇਵਾ ਔਰਤ ਦੀ ਹੈ, ਚਲੋ ਲਵਾਓ ਉਹਦਾ ਉਪਰਾਲਾ ਕਰੋ, ਇਹ ਵੀ ਮੇਰੇ ਥਨ ਮੇਰੇ ਨਾਲ ਹੀ ਰਜਿਸਟਰੀ ਹੋ ਜਾਏ, ਕੋਈ ਨਾ ਕੋਈ ਕਾਰ ਸਾਰਾ ਇੰਨਾ ਕੁਛ ਕਰਦਾ। ਅੰਨ ਕੋ ਮਿਰੀਆ, ਦੂਸਰਿਆਂ ਦਾ ਹੱਕ ਵੀ ਆਪ ਹੀ ਖਾਈ ਜਾਂਦਾ। ਅੰਨ ਕੋ ਮਿਰੀਆ ਵੀ ਇਹ ਵੀ ਮੇਰਾ ਹੀ ਹੈ, ਉਹ ਕਹਿਣਗੇ ਅਗਲੇ ਯਾਰ ਮੈਂ ਕਥਮਾ ਕਰਦਾ, ਉਹ ਸੁੱਕਾ ਕਿਹਨੂੰ ਸੁਣਨੀ ਹੈ, ਕਿਉਂਕਿ ਉਹਦੇ ਵਕੀਲ ਵੀ ਆਪਣੇ ਹੁੰਦੇ, ਸਭ ਕੁਛ ਹੁੰਦਾ। ਇਸ ਕਰਕੇ ਮਿਥਨ ਮੋਹਰੀਆ, ਇਹ ਮੋਹ ਤੋਂ ਸਾਰੀਆਂ ਚੀਜ਼ਾਂ ਅਟੈਚਮੈਂਟ ਤੋਂ ਨਿਕਲਦੀਆਂ। ਅੰਨ ਕੋ ਮਿਰੀਆ, ਔਰ ਐਸੀ ਘੁੰਮਣ ਘੇਰੀ ਹੈ, ਘੁੰਮਣ ਘੇਰੀ ਉਹ ਹੁੰਦੀ ਦਰਿਆ ਚ ਤਾਰੀ ਪਾਓ, ਕਈ ਥਾਂ ਵਰਲਪੂਲ ਹੁੰਦਾ, ਜਿਹੜੀਆਂ ਮਸ਼ੀਨਾਂ ਤੁਸੀਂ ਕੱਪੜੇ ਧੋਣ ਵਾਲੀਆਂ ਚਲਾਉਂਦੇ ਉਹਨੂੰ ਵਰਲਪੂਲ ਕਹਿੰਦੇ। ਉਹ ਘਿਰੀਆ ਉਹ ਐਸੀ ਘੁੰਮਣ ਘੇਰੀ ਹੈ, ਜੇ ਉਹਦੇ ਚ ਕਿਤੇ ਤਾਰੂ ਜਾ ਫਸੇ ਉਹ ਥਾਂ ਹੀ ਥਾਂ ਲੈ ਜਾਂਦੀ ਡੋਬ ਛੱਡਦੀ ਉਹਨੂੰ। ਉਹ ਇਹੋ ਜਿਹੀ ਮੋਹ ਦੀ ਵਿੱਚ ਘੁੰਮਣ ਘਿਰੀਆ। ਇਹ ਉਹ ਮਹਾਰਾਜ ਕਹਿੰਦੇ ਇਹਨਾਂ ਤੋਂ ਵੀ ਜੇ ਬਚਣਾ ਤੇ ਕੀ ਕਰਤਾ
ਮੈਂ ਹਰੇ ਹਰੇ ਕਰੀਆ ਤੋ ਸੁਖ ਸਹਿਜਰੀਆ।
ਆਈ ਪਹਿਲੀ ਭਿਆਨਕ ਹਾਲਤ,
ਮੇਥਨ ਮੋਹਰੀਆ ਆਨ ਕੋ ਮੀਰੀਆ ਆਨ ਕੋ ਮੀਰੀਆ ਵਿੱਚ ਘੁੰਮਣ।
ਸਾਰੀ ਦੁਨੀਆ ਇਸ ਘੁੰਮਣ ਘੇਰੀ ਚ ਹੈ। ਅਗਲਾ ਹੁਣ ਹੋਰ ਸੀਨ ਚੱਕਣ ਲੱਗੇ ਮਹਾਰਾਜ।
ਸਗਲ
ਕਿੱਡਾ ਮੁਸ਼ਕਿਲ ਗਿਆਨ ਹੈ, ਪਿੰਡਾਂ ਵਾਲੇ ਸਮਝ ਜਾਣਗੇ, ਮੈਂ ਹੁਣੇ ਦੱਸਦਾ ਤੁਹਾਨੂੰ।
ਸਗਲ ਬਟਰੀਆ ਬਿਰਖ ਇੱਕ ਤਰੀਆ ਬਿਰਖ।
ਅਸੀਂ ਜਿਹੜੇ ਮੁਸ਼ਕਿਲ ਲਫ਼ਜ਼ ਹਾਈਲਾਈਟ ਕੀਤੇ ਹੈ ਉਹਨੂੰ ਧਿਆਨ ਨਾ ਹੁਣੇ ਮਤਲਬ ਸਮਝ ਲਓ, ਸਾਰੇ ਸ਼ਬਦ ਖੁੱਲਦੇ ਜਾਣਗੇ।
ਸਗਲ ਬਟਰੀਆ ਬਿਰਖ ਇੱਕ ਤਰੀਆ ਬਿਰਖ ਇੱਕ ਤਰੀਆ ਬਾਹ ਬੰਦੇ ਪਰੀਆ।
ਅਗਲੇ ਇਨਸਾਨ ਜਿਹੜੇ ਕਿ ਮਿਥਨ ਮੋਹ ਤੋਂ ਬਚ ਜਾਂਦੇ ਹੈ, ਪਰ ਉਹ ਕਹਿੰਦੇ ਸਾਰਿਆਂ ਨੇ ਮਰ ਜਾਣਾ, ਦੁਨੀਆਂ ਤੁਰੀ ਜਾ ਰਹੀ ਹੈ, ਸਾਰੀ ਵੱਟੋ ਵੱਟ ਪੈ ਗਈ। ਪਿੰਡੀ ਥਾਈ ਕਹਿੰਦੇ ਨਾ ਵੱਟੋ ਵੱਟ ਤੁਰਿਆ ਸਾ, ਸਗਲ ਬਟਰੀਆ ਵੱਟੋ ਵੱਟ ਤੁਰਨ ਵਾਲੇ ਕੌਣ ਹੁੰਦੇ ਮੁਸਾਫ਼ਰ,
ਸਾਰੀ ਦੁਨੀਆਂ ਹੀ ਮੁਸਾਫ਼ਰ ਹੈ, ਰਹਿਣਾ ਕਿਸੇ ਨਾਲ ਨਹੀਂ ਇੱਥੇ। ਤੂੰ ਕਹਿੰਦੇ ਸਾਰੇ ਹੀ ਮੁਸਾਫ਼ਰ ਹੈ ਤੇ ਇਹਨੂੰ ਚਿਬੜੇ ਬੈਠੇ ਦੁਨੀਆਂ ਨੂੰ ਕਿਹੜੀ ਸਾਰੇ, ਕਦੀ ਮਰਨਾ ਹੀ ਮਰਨਾ ਨਹੀਂ ਹੈ। ਉਹ ਕਹਿੰਦੇ ਨਾ ਬਸ਼ਾ, ਕਈ ਵਾਰੀ ਨਾ ਆ ਜਿਹੜੀਆਂ ਅਸੀਂ ਬੱਸਾਂ 'ਚ ਸਫ਼ਰ ਕਰਦੇ ਹਾਂ ਨਾ ਪਿੰਡੀ ਉੱਥੇ ਪੰਜਾਬ 'ਚ, ਪੰਜਾਬ ਰੋਡਵੇਜ ਜਾਂ ਸਾਰੇ, ਉਹ 'ਚ ਬੜੀਆਂ ਸੋਹਣੀਆਂ ਕਈ ਵਾਰੀ ਡਰਾਈਵਰ ਨਾ ਉੱਤੇ ਫੱਟੀਆਂ ਲਾਈਆਂ ਹੁੰਦੀਆਂ, ਅਤੇ ਇੱਕ ਮੈਂ ਫੱਟੀ ਬੜੀ ਹੈ ਕਿ ਉੱਥੇ ਲਿਖਿਆ ਸਾਮਾਨ ਸੌ ਵਰਸ ਕਾ ਹੈ, ਆਗਾਹ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ। ਕਿਸੇ ਨੂੰ ਨਹੀਂ ਪਤਾ ਮੈਂ ਕਦੋਂ ਮਰ ਜਾਣਾ। ਆਗਾਹ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਾਮਾਨ ਸੌ ਵਰਸ ਕਾ ਹੈ, ਪਲ ਕੀ ਖਬਰ ਨਹੀਂ, ਘੜੀ ਦਾ ਪਤਾ ਨਹੀਂ ਹੈ। ਇਸ ਕਰਕੇ ਸਾਰੇ ਬੱਟੋ ਸਾਰੇ ਮਰ ਜਾਣਾ, ਪਰ ਕਹਿੰਦੇ ਆ ਵੀ ਸਦਾ ਸਾਰੇ ਅਸੀਂ ਛੱਡਣੀ ਨਹੀਂ ਇਹ ਦੁਨੀਆ। ਉਸ ਕਰਕੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਬੱਟੇ ਵੱਟ ਤੁਰੇ ਜਾਂਦੇ ਆ, ਮਤਲਬ ਸਾਰੀ ਦੁਨੀਆਂ ਹੀ ਮੁਸਾਫ਼ਰ ਹੈ। ਔਰ ਫਿਰ ਉਹਦਾ ਕੰਮ ਕੀ ਹੈ? ਬਿਰਖ ਮੇਰੀ ਟਰੀ ਨਹੀਂ ਹੈ, ਦਰਖਤ ਨਹੀਂ ਹੈ। ਜਿੰਨੇ ਟੀਕੇ ਟਾਕੇ ਲਿਖਣ ਵਾਲੇ ਉਹਨਾਂ ਨੂੰ ਕਦੀ ਨਹੀਂ ਪਤਾ ਲੱਗਦਾ ਵੀ ਅਸੀਂ ਸ਼ਬਦ ਦੇ ਭਾਵ ਅਰਥ ਕੀ ਹੈ ਕੀ ਹੈ। ਲੇਕਿਨ ਆਪਣੀ ਉਹਨਾਂ ਦਾ ਬੜੀ ਖੋਜ ਹੈ, ਕਮ ਸੇ ਕਮ ਕਹਾਣੀਆਂ ਤੇ ਨਹੀਂ ਪਾਈਆਂ। ਜਿੰਨੇ ਵੀ ਟੀਕੇ ਨਿਕਲੇ ਸਾਰੇ ਉਹਨਾਂ ਨੇ ਗਲਤ ਸੂਰਜ ਪ੍ਰਕਾਸ਼ ਕਹਾਣੀਆਂ ਸਾਨੂੰ, ਕਮ ਸੇ ਕਮ ਬਾਣੀ ਨੇ ਚਿੰਬੜੇ ਰਹੇ ਸਾਰੀ ਉਮਰ, ਉਹਨਾਂ ਦੇ ਕਰਮਾਂ 'ਚ ਨਾਮ ਹੈ ਨਹੀਂ। ਅਸਲ ਅਰਥ ਇਹਦੇ ਦੇਖਿਓ ਹੁਣ ਤੁਸੀਂ ਕੀ ਬਣਦੇ। ਕਹਿੰਦੇ ਸਾਰੇ ਹੀ ਮੁਸਾਫ਼ਰ ਜਾਣ ਵਾਲੇ ਹੈ ਔਰ ਉਹ ਇੱਕੋ ਹੀ ਬੰਨੇ ਲੱਗੇ ਹੈ। ਆਹ ਜਿਹੜਾ ਪਿੰਡੀ ਥਾਈ ਬੋਲਦ ਹੁੰਦਾ ਉਹਦਾ ਕੰਮ ਕੀ ਹੁੰਦਾ? ਬਿਰਖ ਕਹਿੰਦੇ ਆ ਬੈਲ ਨੂੰ, ਬੋਲਦ ਨੂੰ ਬਿਰਖ। ਇਹ ਸਾਡਾ ਸੰਸਕ੍ਰਿਤੀ ਲਫ਼ਜ਼ ਹੈ, ਇਹਨੇ ਮੈਨੇ ਬੈਲ ਲਾਓ ਦੇਖੋ ਕੈਸੇ ਮੈਨੇ। ਬੈਲ ਦਾ ਕੀ ਕੰਮ ਹੈ? ਬਸ ਪੱਠੇ ਖਾ ਲੈਣੇ ਤੇ ਉਹ ਪੰਜਾਲੀ ਸੀ ਜੁੱਤੇ ਰਹਿਣਾ, ਗੱਡੇ 'ਚ ਉੱਤੇ ਰਹਿਣਾ, ਕੰਮ ਕਰ ਲਿਆ ਫਿਰ ਬੈਠ ਕੇ ਗਾਲੀ ਕਰ ਲਈ, ਅਗਲੇ ਨੂੰ ਖਾ ਲਿਆ ਫਿਰ ਉਹਨੂੰ ਕੁਛ ਨਹੀਂ ਹੋਰ, ਇੱਕੋ ਹੀ ਬੰਨੇ ਲੱਗੇ। ਇੱਦਾਂ ਅਸੀਂ ਸਾਰੇ ਆਪਣੇ ਅੰਨੇ ਧੰਦਿਆਂ 'ਚ ਖੁੱਬੇ ਪਏ, ਇੰਨੀਆਂ ਸਾਡੇ ਕੋਲ ਅਸੀਂ ਬੰਨੇ ਪਏ ਹਾਂ ਧੰਦਿਆਂ, ਨੌਕਰੀਆਂ, ਜੌਬਾਂ, ਸਾਰ ਇਹ ਨਹੀਂ ਵੀ ਅਸੀਂ ਜੌਬ ਕਰਨੀ ਨਹੀਂ ਹੈ, ਅਸੀਂ ਜੌਬ ਕਰਦੇ ਹੋਏ ਇਹਦੇ ਵਿੱਚੋਂ ਨਿਕਲਣਾ ਹੈ ਵੀ ਇਹ ਵੀ ਜੌਬ ਕਰਨੀ ਹੈ। ਪਰ ਜਿਹੜੀ ਆ ਮਹਾਰਾਜ ਨੇ ਕਿਹਾ ਧੰਦੜੇ ਜਿਹੜੇ ਆ, ਕਈ ਥਾਂ ਮਹਾਰਾਜ ਨੇ ਸਿੱਧਾ ਲਿਖ ਦਿੱਤਾ ਧੰਦਾ ਸਭ ਜਲਾਏ ਕੇ, ਮਤਲਬ ਵੀ ਧੰਦੜੇ ਇੰਨੇ ਕਰੋ। ਅਸੀਂ ਇਹ ਨਹੀਂ ਕਹਿੰਦੇ, ਸਾਡਾ ਗਿਆਨ ਕਹਿੰਦਾ ਹੈ ਕੰਮ ਦੀ ਗ੍ਰੇਡਿੰਗ ਕਰ, ਤੂੰ ਇੰਨੀ ਜੌਬ ਕਰਦਾ ਸਾਰਾ ਕੁਛ ਕਰਦਾ ਸਾਰਾ, ਪਰ ਤੇਰੇ ਨਾਲ ਜਾਣ ਵਾਲਾ ਇੱਕ ਹੋਰ ਵੀ ਕੰਮ ਹੈ ਉਹਨੂੰ ਵੀ ਕਿਸੇ ਗ੍ਰੇਡ 'ਚ ਲਾ, ਉਹ ਵੀ ਕਰ। ਇਸ ਕਰਕੇ ਜਿਹੜਾ ਸਭ ਤੋਂ ਵੱਡਾ ਕੰਮ ਹੈ ਉਹ ਹੈ ਵੀ ਮਰਨ ਵੇਲੇ ਸਾਨੂੰ ਜੰਮਣਾ ਪੈਣ, ਅਸੀਂ ਸੁਖੀ ਜਾਈਏ, ਸਾਡੇ ਘਰ 'ਚ ਵੀ ਸ਼ਾਂਤੀ ਹੋ ਜਾਏ, ਸੁੱਖ ਵਰਤ ਜਾਏ, ਗਾਂਹ ਵੀ ਅਸੀਂ ਜਾ ਕੇ ਤੇ ਰੱਬ ਨਾਲ। ਪਰ ਉਹ ਜਿਹੜਾ ਕੰਮ ਹੈ ਉਹ ਫਸਟ ਗ੍ਰੇਡ ਦਾ ਕੰਮ ਹੈ, ਦੂਸਰੇ ਸਾਰੇ ਸੈਕਿੰਡ ਗ੍ਰੇਡ ਦੇ ਕੰਮ ਹੈ। ਅਸੀਂ ਇਹਨਾਂ ਕੰਮ ਕਰਦਿਆਂ ਹੋਇਆਂ ਇਹਨਾਂ ਨੂੰ ਛੱਡਣਾ ਨਹੀਂ, ਸਾਧ ਨਹੀਂ ਬਣਨਾ, ਪਰ ਇਹ ਨਹੀਂ ਜਾਣਾ, ਵਿੱਚੇ ਕਰਦੇ ਹੋਏ ਅਸੀਂ ਨਾਮ ਜਪਣਾ। ਆਹ ਫਲਸਫੀ ਹੈ ਭਗਤਾਂ ਦੀ ਔਰ ਸਾਰੇ ਗੁਰੂਆਂ ਦੀ ਔਰ ਇਸ ਗਿਆਨ ਦੀ, ਵਿੱਚੇ ਮਾਇਆ ਪਾਇਆ। ਇਸ ਕਰਕੇ ਬਿਰਖ ਇੱਕ ਤਰੀਆ, ਅਸੀਂ ਇੱਕੋ ਬੰਨੇ ਲੱਗੇ ਹਾਂ ਵੀ ਬਸ ਧੰਦਾ ਕਰੀ ਚਲੋ, ਧੰਦਾ ਕਰੀ ਦੂਸਰਾ ਕੰਮ ਵੀ ਕਰ ਲਓ ਭਗਵਾਨ ਦਾ। ਇਸ ਕਰਕੇ ਬਿਰਖ ਇੱਕ ਤਰੀਆ, ਇਸ ਕਰਕੇ ਇੱਕੋ ਬੰਨੇ ਲੱਗੇ ਹਾਂ ਅਸੀਂ ਕਦੀ ਭਜਨ ਦਾ। ਔਰ ਉਹ ਫਿਰ ਸਵਾਲ ਕਰਦੇ ਹਾਂ ਜੀ ਭਜਨ ਕਰਨ ਦੀ ਕੀ ਲੋੜ ਹੈ? ਉਹਨਾਂ ਨੂੰ ਜੇ ਕਹੀਏ ਭਾਈ ਤੁਸੀਂ ਚੰਗੇ ਥਾਂ ਚੱਲ ਜਾਓਗੇ ਅੱਗੇ ਸਾਰਾ ਕੁਝ ਬੜਾ ਫਾਲ ਹੈ ਭਜਨ ਦਾ ਸਾਰਾ, ਉਹ ਨਹੀਂ ਮੰਨਣਗੇ ਅਸੀਂ। ਲੇਕਿਨ ਇਹਦੇ 'ਚ ਸੱਚਾਈਆਂ ਦੱਸੀਆਂ, ਬਿਰਖ ਇੱਕ ਤਰੀਆ ਬਹੁ ਬੰਦੇ ਪਰੀਆ, ਇਹ ਸਾਰਾ ਕੁਛ ਮੈਂ ਕਿਸ ਤਰ੍ਹਾਂ ਬੰਦਗੀ ਕਰ ਸਕਦਾ? ਕਹਿੰਦੇ ਆਪਣੇ ਆਪ ਨੂੰ ਇਹ ਸਮਝ, ਤੇਰੀ ਇਹ ਹਾਲਤ ਹੈ, ਇੰਨਾ ਘਿਰਿਆ ਪਿਆ ਕੀ ਕਰ? ਤਾ ਮੈਂ ਹਰੇ ਹਰੇ ਕਰੀਆ ਤਾ ਸੁਖ ਸਜਰੀਆ ਆਇਆ। ਹੁਣ ਦੂਸਰਾ ਬੰਨਾ ਪਲਟ ਰਿਹਾ ਮਹਾਰਾਜ, ਕਹਿੰਦੇ ਇੱਕ ਹੋਰ ਬੰਨਾ ਵੀ ਹੈ, ਜੇ ਤੂੰ ਉਹ ਵੀ ਕੰਮ ਕਰ ਲੈਣਾ ਹਰ ਹਰ ਕਰਨ ਵਾਲਾ, ਬੰਦਗੀ ਕਰਨ ਵਾਲਾ, ਤੇ ਤੇਰਾ ਮਨ ਵੀ ਖੜਾ ਹੋਜੂਗਾ ਔਰ ਉਹ ਸਾਧ ਵੀ ਅੰਦਰ ਪ੍ਰਗਟ ਹੋ ਜਾਏਗਾ। ਇਹ ਸਾਧ ਹੈ ਸਤਿਗੁਰੂ, ਉਹ ਸਾਧ ਸਫਰੀਆ, ਫਿਰ ਤੇਰਾ ਜੀਵਨ ਦਾ ਸਫ਼ਰ ਦੇਖ, ਜਿਹਨਾਂ ਦੇ ਅੰਦਰ ਉਹ ਖੜਾ ਹੋ ਗਿਆ ਹੈ ਆਣ ਕੇ ਸਤਿਗੁਰੂ, ਜਾਂ ਸਾਧ ਹੀ ਉਹਨੂੰ ਕਿਹਾ ਹੈ। ਅਸੀਂ ਬੜੇ ਜ਼ੋਰਦਾਰ ਲਫ਼ਜ਼ਾਂ ਨਾਲ ਚੀਜ਼ ਕਹਿ ਰਹੇ ਹਾਂ ਤਾਂ ਵੀ ਜਿੱਥੇ ਸਾਧ ਆ ਜਾਏ, ਸੰਤ ਆ ਜਾਏ, ਸਤਿਗੁਰੂ ਆ ਜਾਏ, ਉਹ ਪਹਿਲੀ ਪਾਵਰ ਅੰਦਰ ਆਉਂਦੀ ਹੈ ਬੰਦੇ ਦੇ, ਉਹ ਜੋੜਨਹਾਰਾ ਲਿੰਕ ਹੈ ਰੱਬ ਨਾਲ, ਉਹ ਪਹਿਲਾਂ ਆਏਗਾ ਤੁਹਾਡੇ ਅੰਦਰ ਔਰ ਫਿਰ ਤੁਹਾਨੂੰ ਜ਼ਿੰਦਗੀ ਦੇ ਸਫ਼ਰ ਦਾ ਸਵਾਦ ਆ ਜਾਊਗਾ, ਕਿਉਂਕਿ ਤੁਹਾਡਾ ਮਨ ਥਿਰ ਹੋ ਜਾਂਦਾ ਉਸ ਵੇਲੇ ਜਦੋਂ ਅੰਦਰ ਸਾਧੂ ਦਾ ਸੰਗ ਹੋਏਗਾ। ਅੰਦਰਲੇ ਬੰਨੇ ਦਾ ਉਹ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਮਨ ਤੁਹਾਡਾ ਖੜਾ ਹੋ ਜਾਣਾ, ਭਟਕਣੋਂ ਬਾਹਰ ਹੋ ਜਾਂਦਾ। ਤੇ ਫਿਰ ਉਹਦੇ ਲਈ ਲਾਈਨ ਲਿਖੀ ਹੈ
ਫਿਰ ਸਾਧ ਨਹੀਂ ਤੇ ਉਦਾਂ ਉਹ ਹੀ ਸਫ਼ਰ ਕਰਦਾ ਜਾਏਗਾ ਸਗਲ ਬਟਰੀਆ ਬਿਰਖ ਇੱਕ ਤਰੀਆ ਬਹੁ ਬੰਦੇ ਭਰੀਆ ਤੂੰ ਪਾਰਥਾਂ ਜਦ ਵੇਲੇ ਅੰਦਰ ਸਾਧ ਉਹ ਕੀ ਹੋਏਗਾ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਉਹ ਅੰਦਰ ਖੜਾ ਹੁੰਦਾ ਉਹ ਤਾਕਤ ਅੰਦਰ ਤੁਹਾਡੇ ਆਉਂਦੀ ਆ ਕਾਹਦੇ ਨਾਲ ਆਉਂਦੀ ਹੈ ਇਸ ਚੀਜ਼ ਨਾ ਤਾ ਮੈਂ ਭਜਨ ਕਰ ਕਰਕੇ ਬੰਦਗੀ ਕਰਕੇ ਸ਼ਬਦ ਦੀ ਕਮਾਈ ਕਰਕੇ ਉਹ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਉਹ ਜਿਹੜਾ ਸਤਿਗੁਰੂ ਪਹਿਲਾਂ ਆਉਂਦਾ ਹੈ ਤੋ ਫਿਰ ਸਾਧ ਉੱਥੇ ਹੀ ਅੰਦਰ ਕੀਰਤਨ ਹੋ ਰਿਹਾ ਹੈ ਉਹ ਜਿਹੜਾ ਸਾਧ ਦਾ ਕੀਰਤਨ ਇੱਥੇ ਨੰਨੇ ਨੂੰ ਔਂਕੜ ਨਹੀਂ ਹੈ ਇਹ ਤੁਸੀਂ ਆਪ ਪਾ ਲਓ ਜਿੰਨੀ ਵੀ ਭੀੜ ਚ ਕੀਰਤਨ ਆਇਆ ਹਰ ਵਾਰੀ ਔਂਕੜ ਆ ਉੱਥੇ ਇਹ ਕੀਰਤਨ ਸਾਡਾ ਬਾਹਰਲਾ ਨਹੀਂ ਹੈ ਜਿੱਥੇ ਔਂਕੜ ਆ ਜਾਏ ਕੀਰਤਨ ਨੂੰ ਇਸ਼ਨਾਨ ਨੂੰ ਦਾਨ ਨੂੰ ਪੁੰਨ ਨੂੰ ਜਿੱਥੇ ਔਂਕੜ ਆ ਜਾਏ ਉਹਦਾ ਮਤਲਬ ਹੈ ਅੰਦਰਲਾ ਸੱਚਾ ਤੇ ਸ਼ਬਦ ਰੂਪੀ ਤਿੰਨ ਮਹੀਨੇ ਉੱਤੇ ਕਹੇ ਬਾਹਰਲਾ ਕੀਰਤਨ ਨਹੀਂ ਹੈ ਇਸ ਕਰਕੇ ਉਹਨੂੰ ਹਾਈਲਾਈਟ ਕਰ ਗਏ ਔਂਕੜ ਦੇ ਕੇ ਇੱਥੇ ਆਪ ਔਂਕੜ ਹਜ਼ਾਰਾਂ ਦੀ ਗਿਣਤੀ ਚ ਔਂਕੜ ਗਾਇਬ ਹੈ ਨਵੀਆਂ ਬੀੜਾਂ ਚ ਪਿਛਲੀਆਂ ਚ ਹੈ ਸਿਆਰੀਆਂ ਗਾਇਬ ਹੈ ਪਿਛਲੀਆਂ ਚ ਨਵੀਆਂ ਬੀੜਾਂ ਚ ਉਹਨਾਂ ਦਾ ਕਸੂਰ ਨਹੀਂ ਹੈ ਉਹਨਾਂ ਨੂੰ ਵੈਲਿਊ ਨਹੀਂ ਪਤਾ ਵੀ ਇਹ ਮੈਨੇ ਇਹਦਾ ਔਂਕੜ ਕਿੱਡੀ ਜ਼ਰੂਰੀ ਹੈ ਇੱਥੇ ਕੀਰਤਨ ਦੇ ਇਹ ਅੰਦਰ ਗੁਰੇ ਸੁਭ ਦ੍ਰਿਸ਼ਟ ਗੁਰੂ ਨੇ ਮੇਰੇ ਨਾਲ ਕੀ ਕੀਤਾ ਐਸੀ ਦ੍ਰਿਸ਼ਟ ਮੇਰੇ ਤੇ ਕੀਤੀ ਗੁਰੇ ਸੁਭ ਦ੍ਰਿਸ਼ਟ ਸਭ ਉਪਰੇ ਕੀਨਾ ਮੈਨੂੰ ਅੰਦਰਲੇ ਬੰਨਿਓ ਇੰਨੀ ਚੜਾਈ ਦੇ ਦਿੱਤੀ ਸਾਰਿਆਂ ਤੁੱਤਾ ਕਰ ਦਿੱਤਾ ਗੁਰੇ ਸੁਭ ਦ੍ਰਿਸ਼ਟ ਸਭ ਉਪਰੇ ਕੀਨੀ ਕਿਹਨਾਂ ਤੇ ਜਿਸ ਕੇ ਹਿਰਦੇ ਮੰਤਰ ਦੇ ਹਰੀ ਜਿਹਨਾਂ ਦੇ ਅੰਦਰ ਹਿਰਦੇ ਵਿੱਚ ਨਾਮ ਆ ਜਾਂਦਾ ਹੈ ਔਰ ਜਿਸ ਕੇ ਹਿਰਦੇ ਮੰਤਰ ਦੇ ਹਰੀ ਆਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੀ ਸਤਿਗੁਰ ਪੂਰਾ ਉਹ ਸਤਿਗੁਰ ਪੂਰਾ ਅੰਦਰ ਆ ਜਾਂਦਾ ਔਰ ਉਸ ਤੋਂ ਬਾਅਦ ਅੰਦਰ ਅਖੰਡ ਕੀਰਤਨ ਕੀ ਹੈ ਅਨਹਦ ਸ਼ਬਦ ਟੁੱਟਦਾ ਹੀ ਨਹੀਂ ਹੈ ਧੁਨਾ ਉਹ ਐਸਾ ਵਲਪਚੀ ਉਸ ਮਿਊਜ਼ਿਕ ਅੰਦਰ ਆ ਜਾਂਦਾ ਜਿਹੜੇ ਕਿ ਬੰਦੇ ਦੇ ਅੰਦਰ ਹੋ ਰਿਹਾ ਔਰ ਉਹ ਚ ਫਿਰ ਮਹਿਲ ਦਾ ਮਨ ਬਾਹਰ ਜਾਂਦਾ ਹੀ ਨਹੀਂ ਅਖੰਡ ਟੁੱਟਦਾ ਨਹੀਂ ਹੈ ਰਾਤ ਦਿਨ ਚੱਲਦਾ ਹੈ ਅਖੰਡ ਕੀਰਤਨ ਤਿੰਨ ਭੋਜਨ ਉਹ ਐਸਾ ਸਵਾਦਲਾ ਐਸਾ ਵਰ ਲਿਖੇ ਹੈ ਜਿਹਦੇ ਲਈ ਉਹ ਕੀਰਤਨ ਅੰਦਰਲਾ ਹੈ ਜਹਿ ਕੀਰਤਨ ਹਰੀਆ ਕਹਿੰਦਾ ਮੈਂ ਇਹੋ ਜਿਹੀ ਜਗ੍ਹਾ ਚ ਉਹ ਸਾਧ ਦੇ ਸਰਨ ਪੈ ਰਿਹਾ ਨਾਨਕ ਸਰਨ ਹਰੀਆ ਨਾਨਕ ਜੋਤ ਖੁਦ ਹੈ ਲਿਖ ਲਈ ਵੀ ਮੈਂ ਉਸ ਜਗ੍ਹਾ ਦੇ ਉੱਤੇ ਸਰਨ ਚ ਸਰਨ ਅੰਦਰਲੀ ਲੈਣੀ ਹੈ ਕੀਰਤਨ ਅੰਦਰਲਾ ਹੈ ਸਾਧ ਅੰਦਰਲਾ ਹੈ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਪ੍ਰਗਟ ਹੋਣੀਆਂ ਔਰ ਇਹੋ ਹੀ ਹੈ ਘਰ ਪ੍ਰਗਟ ਆਖ ਲੋਇਆ ਆਖ ਸੁਣਾਇਆ ਬਿਨ ਸਤ ਬਾਬਾ ਨਾਨਕ ਲੈਂਦਾ ਉਹਦਾ ਸਤਿਗੁਰ ਤਾਕਤ ਉਹਦੇ ਬਗੈਰ ਨਹੀਂ ਪਾ ਸਕਦਾ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ ਨਾਮ ਨੂੰ ਆਖਣਾ ਕੀ ਹੈ ਤਾ ਮੈਂ
ਹਰੇ ਹਰੇ ਕਰੀਆ ਤਾ ਸੁਖ ਸਹਿਜਰੀਆ
ਤਾਂ ਨਾਮ ਰਿਪੀਟ ਕਰ ਕਰਕੇ ਸਾਰਾ ਪੜ੍ਹਨਾ ਔਰ ਸਾਰਾ ਅਭਿਆਸ ਕਰਨਾ ਇਹ ਸੰਗਤ ਐਸੀ ਸੀ ਜਿਹੜੀ ਗੁਰੂ ਨਾਨਕ ਨੇ ਪੈਦਾ ਕੀਤੀ ਸੀ ਔਰ ਆਪਣੇ ਸ਼ਬਦ ਲਿਖਦੇ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖੇ ਸੁਣਨਾ ਸਾਚਾ ਨਾਉ ਨਾਨਕ ਆਖਣੇ ਵੇਰਾ ਵੇਰ ਇਹ ਤਰੰਗੇ ਨਾਚੂ ਰੱਖ ਰੱਖ ਪੈਰ ਬਾਬਾ ਨਾਨਕ ਨਾ ਆਪ ਆਪਣੀ ਕਲਮ ਤੋਂ ਲਿਖਿਆ ਵੀ ਮੇਰੇ ਵੇਲੇ ਜਿਹੜੀ ਸੰਗਤ ਹੈ ਉਹ ਇਸ ਤਰ੍ਹਾਂ ਸੀ ਇਹਨਾਂ ਨੂੰ ਜਿਹੜਾ ਗੁਰਮੰਤਰ ਦੀਖਿਆ ਚ ਮਿਲਦਾ ਹੈ ਨਾਮ ਉਹਨੂੰ ਜਪਣ ਦਾ ਚਾਅ ਚੜਿਆ ਰਹਿੰਦਾ ਸੀ ਇਸ ਕਰਕੇ ਉਹ ਜਿਹੜਾ ਸ਼ਬਦ ਹੈ ਉਹ ਜਿਹੜਾ ਜਪਣ ਵਾਲਾ ਹੈ ਜਿਹੜਾ ਦੀਖਿਆ ਪਹਿਲਾਂ ਸਾਰੀ ਸਿੱਖੀ ਨਾਮ ਜਪਦੀ ਸੀ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਬਾਬਾ ਨਾਨਕ ਕਹਿੰਦਾ ਮੈਂ ਵੀ ਗਰੀਬੀ ਭਾਵਨਾ ਸੰਗਤ ਚ ਬੈਠ ਕੇ ਪਿੱਛੇ ਮੈਂ ਵੀ ਬਾਰ ਬਾਰ ਨਾਨਕ ਆਖਣੇ ਵੇਰਾ ਵੇਰ ਆਹ ਵਹਿ ਮਹਾ ਗੁਰੂ ਨਾਨਕ ਦੀ ਕਲਮ ਵੀ ਆਹ ਸੰਗਤ ਦੀ ਹਾਲਤ ਸੀ ਤੇ ਇਸ ਕਰਕੇ ਅਸੀਂ ਵੀ ਇਸ ਦਾ ਸ਼ਬਦ ਦਾ ਭੋਗ ਇਸ ਲਾਈਨ ਤੇ ਪਾਉਣੀ ਹੈ ਭਈ ਸੱਚੀ ਬਹਿ ਸਕ ਤਿਨਹਾ ਸੰਗੇ ਜਿਨ ਸੰਗੇ ਜਪੀਏ ਨਾਮ ਇੱਕੇ ਆਖਿਆਖੈ ਸਬਰ ਪਾਖੇ ਆਰਦ ਓਰਦ ਦੇ